श्लोक ज्ञान अंजन गुर दिया अज्ञान अंधेर विनाश हर कृपा ते संत भेटिया नानक मन परगास
आओ सारे प्यार नाल को रखो
सतनाम
एक बार फिर आखो
सतनाम श्री वाहे
अज असी श्री सुखमनी साहब जी की 23वीं अष्टपदी की विचार करन लगे श्लोक आप जी ने श्रवण किया है ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगाश कैसा है ओ अंजन और गुरु ओ अंजन सुरमा केड़ियां अखां विच पांदा है जिस नाल अज्ञानता दा अंधेरा मिट जाए याद रखियो ये प्रतख अखां जिन्हां नाल असी संसार वेखदे हां ये केवल ते केवल संसार वेख सकदियां ने और ऐसा नहीं कि संसार नूं वेख के त्रिपत हो जान रज जान बल्कि जिवें जिवें संसार वेखदियां ने ओवें ओवें होर प्यासियां हो जांदियां ने होर अगे वेखण दी रुचि पैदा हुंदी है इन्हां अखां नाल केवल दुनिया देखी जा सकती बाणी च ऐसे बचन आए ने लोयण लोई टिठ प्यास न बुझै मूंह खड़ी दुनिया वेख सकते हो ईश्वर नहीं याद रखियो ईश्वर नूं देखण लई तां इन्हां अखां नूं रुकना होगा कि इह संसार ना वेखण बल्कि संसार दी तह विच छुपे हुए निरंकार नूं वेख सकण मनुख नहीं जानेगा इस भेद नूं क्योंकि मनुख केवल ते केवल संसार नाल जुड़िया है संसार नाल जुड़ के निरंकार प्राप्त नहीं हुंदा अखां देखदियां चलियां जांदियां अंदर प्यास होर लगदी जांदी भाई साहब जी ने बचन कहे ने अखी देख ना रजियां बहु रंग तमाशे गुरु ता रोकेगा इन्हां अखां नूं समझाएगा गुरु कहेगा ए नेत्रो मेरे हो हर तुम मैं जोत धरी ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਅੱਖਾਂ ਸੰਸਾਰ ਨੂੰ ਜ਼ਹਿਰ ਦੇਖਦੀਆਂ, ਗੁਰੂ ਕਹਿੰਦਾ ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰੂ ਕਹਿੰਦਾ ਮੈਂ ਦੇਖਿਆ ਹੈ, ਇਹ ਰੱਬ ਦਾ ਰੂਪ ਹੈ ਸੰਸਾਰ। ਪਰ ਨਦਰੀ ਕਿਵੇਂ ਆਇਆ? ਜਦੋਂ ਗੁਰ ਪ੍ਰਸਾਦੀ ਬੁੱਝਿਆ, ਗੁਰੂ ਦੀ ਕਿਰਪਾ ਨਾਲ ਇਹ ਜਾਣ ਲਿਆ, ਜਾਂ ਦੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਜਦੋਂ ਗੁਰੂ ਦੀ ਕਿਰਪਾ ਨਾਲ ਇਹ ਜਾਣ ਲਿਆ ਕਿ ਈਸ਼ਵਰ ਇੱਕ ਹੈ, ਉਸ ਤੋਂ ਬਿਨਾਂ ਕੋਈ ਦੂਸਰਾ ਨਹੀਂ, ਉਹੀ ਸਾਰੇ ਵਿਆਪਕ ਹੋ ਰਿਹਾ ਹੈ, ਏਕ ਅਨੇਕ ਵਿਆਪਕ ਪੂਰਕ, ਜਤ ਦੇਖਾਂ ਤਤ ਸੋਈ। ਜਦੋਂ ਗੁਰੂ ਦੀ ਕਿਰਪਾ ਨਾਲ ਇਹ ਗੱਲ ਜਾਣੀ, ਗੁਰਪ੍ਰਸਾਦੀ ਬੁੱਝਿਆ, ਜਾਂ ਦੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ। ਇਹ ਅੱਖਾਂ ਅੰਨੀਆਂ ਸਨ, ਗੁਰੂ ਨੂੰ ਮਿਲਣ ਤੋਂ ਪਹਿਲਾਂ, ਗੁਰੂ ਦੀ ਵਿਚਾਰ ਨੂੰ ਧਾਰਨ ਤੋਂ ਪਹਿਲਾਂ ਇਹ ਅੰਨੀਆਂ ਸਨ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਨੂੰ ਮਿਲ ਕੇ ਅੰਤਰੀਵ ਦ੍ਰਿਸ਼ਟੀ ਹੋ ਗਈ, ਗਹਿਰੀ ਦ੍ਰਿਸ਼ਟੀ ਹੋ ਗਈ। ਹੁਣ ਸੰਸਾਰ ਨੂੰ ਦੇਖਦਾ ਤਾਂ ਉੱਪਰੋਂ ਉੱਪਰੋਂ ਨਹੀਂ ਤੱਕਦਾ, ਸੰਸਾਰ ਨੂੰ ਦੇਖ ਕੇ ਇਹ ਅੰਦਰੋਂ ਤੱਕਦਾ ਕਿ ਈਸ਼ਵਰ ਨਿਰੰਕਾਰ ਦਾ ਰੂਪ ਹੈ ਸੰਸਾਰ। ਜਦੋਂ ਇਹ ਤੱਕਦਾ ਬਨਸਪਤੀ ਵੱਲ ਬਸੰਤ ਦੇ ਦਿਨਾਂ ਵਿੱਚ, ਹੁਣ ਰੱਬ ਦਿਸਦਾ ਹੈ। ਅਰ ਕਹਿ ਉੱਠੇ ਗੁਰੂ ਸਾਹਿਬ ਐਸੇ ਬਚਨ ਕਿ ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ, ਰਾਜਾ ਰਾਮ ਮੌਲਿਆ ਅਨੰਤ ਪਾਏ। ਈਸ਼ਵਰ ਹੀ ਤਾਂ ਪ੍ਰਫੁੱਲਤ ਹੋ ਰਿਹਾ ਹੈ, ਬਾਕੀ ਕੁਝ ਨਹੀਂ। ਇੱਕ ਇੱਕ ਕਣ ਵਿੱਚ ਉਸ ਨੂੰ ਦੇਖ ਸਕਦੇ ਹੋ, ਜਦੋਂ ਗੁਰੂ ਗਿਆਨ ਦਾ ਸੁਰਮਾ ਪਾ ਦੇਵੇ। ਗਿਆਨ ਅੰਜਨ ਗੁਰਦੀਆ, ਗਿਆਨ ਦਾ ਸੁਰਮਾ ਤਾਂ ਸੁਰਤ ਦੀਆਂ ਅੱਖਾਂ ਨੂੰ ਪਾਉਣਾ ਪਏਗਾ। ਇਹਨਾਂ ਅੱਖਾਂ ਵਿੱਚ ਨਹੀਂ ਪੈਂਦਾ ਸੁਰਮਾ, ਸੁਰਤ ਦੀ ਅੱਖ ਵਿੱਚ ਪਾਉਣਾ ਪਏਗਾ। ਜਦੋਂ ਸੁਰਤ ਜਾਗੇਗੀ ਤੇ ਫਿਰ ਇਸ ਨੂੰ ਪਤਾ ਚੱਲੇਗਾ ਕਿ ਮੈਂ ਕੀ ਹਾਂ, ਮੈਂ ਕਿੱਥੇ ਹਾਂ, ਮੈਂ ਕਿਉਂ ਹਾਂ। ਅੱਜ ਕੱਲ੍ਹ ਤਾਂ ਪੁਜਾਰੀ ਹੈ ਨਾ ਕੇਵਲ, ਵੈਸ਼ਨੋ ਨਾਮ ਕਰਮ ਹੋ ਜੁਗਤਾ, ਤੁਮ ਕੁੱਟੇ ਕਿਆ ਫਲ ਪਾਵੈ, ਹੰਸਾਂ ਵਿੱਚ ਬੈਠਾ ਬਗ ਨਾ ਬਣਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੈ, ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ, ਕਿਉਂਕਿ ਫਰਕ ਹੈ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ। ਅੱਜ ਬਿਰਤੀ ਹੋਰ ਹੈ, ਅੱਜ ਸੁਰਤ ਕਿਤੇ ਹੋਰ ਉਲਝੀ ਹੈ। ਬਾਣੀ ਚ ਐਸੇ ਬਚਨ ਆਏ ਨੇ ਕਿ ਭੁੱਲਿਓ ਮਨ ਮਾਇਆ ਉਰਝਾਇਓ। ਅੱਜ ਸੁਰਤ ਕਿਤੇ ਹੋਰ ਰੁਕਦੀ, ਬਾਣੀ ਚ ਐਸਾ ਜ਼ਿਕਰ ਆਇਆ ਹੈ, ਪਾਹੀ ਸੁਰਤ ਮਲੁਕੀ ਵੇਸ। ਸੁਰਤ ਕਿਸੇ ਫਾਹੀ ਵਿੱਚ ਫਸੀ ਹੈ ਤੇ ਵੇਸ ਜਿਹੜਾ ਹੈ ਮਲੂਕ, ਮਲੂਕ ਨਾ ਮਲਾਇਕ ਫਕੀਰ, ਵੇਸ ਫਕੀਰਾਂ ਦਾ ਹੈ। ਫਾਹੀ ਸੁਰਤ ਮਲੂਕੀ ਵੇਸ, ਹਾਂ ਠਗਵਾੜਾ ਠੱਗੀ ਦੇਸ। ਮੈਂ ਠਗਵਾੜਾ ਠੱਗਾਂ ਦਾ ਘਰ ਹਾਂ ਤੇ ਠੱਗੀ ਦੇ ਦੇਸ ਵਿੱਚ ਵਿਚਰਦਾ ਹਾਂ। ਠੱਗੀ ਤੋਂ ਬਿਨਾਂ ਸੁਝਦਾ ਕੋਈ ਨਹੀਂ ਕਿ ਕਿਸ ਨਾਲ ਮਾਰੀ ਜਾਏ। ਹਾਂ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਤਾਣਕ ਰੂਪ ਰਹਾ ਕਰਤਾ। ਆਪਣੇ ਆਪ ਵਿੱਚ ਬੜਾ ਸਮਝਦਾਰ ਹੈ, ਪਰ ਜਿਤਨੀ ਇਸ ਦੀ ਅਕਲ ਹੈ ਮਨ ਉਹ ਬੋਝ ਹੈ ਇਸ ਤੇ। ਇਸ ਦੀ ਅਕਲ ਹੀ ਤਾਂ ਹੈ ਜੋ ਇਸ ਨੂੰ ਨਿਰੰਕਾਰ ਨਾਲ ਮਿਲਣ ਨਹੀਂ ਦਿੰਦੀ। ਬਾਣੀ ਕਹਿੰਦੀ ਸਭ ਹੈ ਛੱਡ ਸਿਆਣਪਾ, ਗੁਰ ਕੀ ਚਰਨੀ ਪਾਹੋ। ਇਹ ਸਿਆਣਪ ਤਜਦਾ ਨਹੀਂ, ਕਹਿੰਦਾ ਜੋ ਬੜੇ ਬੜੇ ਵਿਦਵਾਨ ਗਿਆਨੀ ਲੋਕ ਦੱਸਦੇ ਨੇ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ, ਪਤਾ ਹੈ, ਜਾਣਨਾ ਹੈ, ਪਰ ਚੱਲਿਆ ਨਹੀਂ ਉਸ ਮਾਰਗ ਤੇ। ਜਾਣਕਾਰੀ ਰੱਖਦਾ ਹੈ, ਉਸ ਮਾਰਗ ਤੇ ਚੱਲਿਆ ਨਹੀਂ। ਗੁਰੂ ਨਾਲ ਜਦੋਂ ਸਾਂਝ ਜੋੜੋਗੇ ਤੇ ਗੁਰੂ ਤੁਹਾਡੇ ਜੀਵਨ ਵਿੱਚ ਤਬਦੀਲੀ ਲੈ ਕੇ ਆਏਗਾ, ਕਿਉਂਕਿ ਗੁਰੂ ਦਾ ਕੁਝ ਹਿੱਸਾ ਤੁਹਾਡੇ ਨਾਲ ਮਿਲਦਾ ਜੁਲਦਾ ਹੈ, ਕੁਝ ਹਿੱਸਾ ਤੁਹਾਡੇ ਤੋਂ ਉੱਚਾ ਹੈ। ਗੁਰੂ ਤੁਹਾਡੇ ਵਾਂਗ ਉੱਠਦਾ ਬੈਠਦਾ ਖਾਂਦਾ ਪੀਂਦਾ ਹੈ, ਤੁਹਾਡੇ ਵਾਂਗ ਸੌਂਦਾ ਵੀ ਹੈ, ਪਰ ਗੁਰੂ ਦੀ ਸੁਰਤ ਦਾ ਦੂਸਰਾ ਸਿਰਾ ਉਹ ਨਿਰੰਕਾਰ ਨਾਲ ਜੁੜਿਆ ਹੈ। ਕੁਝ ਹਿੱਸਾ ਸੰਸਾਰ ਨਾਲ ਜੁੜਿਆ ਹੈ, ਕੁਝ ਨਿਰੰਕਾਰ ਨਾਲ ਜੁੜਿਆ। ਇਸ ਲਈ ਕਿ ਇਸ ਪੌੜੀ 'ਤੇ ਚੜ੍ਹ ਕੇ ਬੰਦਗੀ ਕਰਕੇ ਲੋਕ ਪਹੁੰਚ ਜਾਣ। ਬਾਣੀ 'ਚ ਜ਼ਿਕਰ ਆਇਆ ਨਾ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਸੰਤਾਂ ਦਾ ਮਾਰਗ ਧਰਮ ਦੀ ਸੀੜੀ ਹੈ, ਧਰਮ ਦੀ ਪੌੜੀ 'ਤੇ ਚੜ੍ਹ ਕੇ ਨਿਰੰਕਾਰ ਨੂੰ ਪ੍ਰਾਪਤ ਹੋ ਜਾਈਦਾ। ਅਗਿਆਨਤਾ ਦੀ ਪੌੜੀ ਉਸ ਤੱਕ ਨਹੀਂ ਪਹੁੰਚਾਉਂਦੀ, ਗਿਆਨ ਦੀ ਪਹੁੰਚਾਏਗੀ। ਔਰ ਗੁਰੂ ਕੀ ਕਰਦਾ? ਗਿਆਨ ਦਿੰਦਾ ਹੈ, ਗੁਰੂ ਜਣਾਉਂਦਾ ਹੈ। ਗੁਰੂ ਤੁਹਾਨੂੰ ਲੱਗੇਗਾ ਕਿ ਸਾਡੇ ਵਾਂਗ ਸਭ ਕੁਝ ਹੈ, ਪਰ ਨਹੀਂ, ਅੰਤਰ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤਿੰਨਾਂ 'ਤੇ ਸਵਾਲ ਹੋਇਆ। ਸਿੱਖਾਂ ਸਵਾਲ ਕੀਤਾ, ਸਤਿਗੁਰੂ ਲੰਗਰ ਅਸੀਂ ਵੀ ਛਕਦੇ ਹਾਂ, ਲੰਗਰ ਆਪ ਵੀ ਛਕਦੇ ਹੋ, ਉਹੀ ਲੰਗਰ ਸਾਡੇ ਅੰਦਰ ਜਾ ਕੇ ਕਾਮਨਾ ਦਾ ਰੂਪ ਕਿਉਂ ਧਾਰਦਾ? ਤੁਸੀਂ ਸਿਮਰਨ ਕਿਉਂ ਕਰਦੇ ਹੋ? ਗੁਰੂ ਸਾਹਿਬ ਕਹਿਣ ਲੱਗੇ ਮੌਤ ਯਾਦ ਹੈ, ਇਸ ਲਈ ਜਦੋਂ ਕਿਸੇ ਨੂੰ ਮੌਤ ਯਾਦ ਆ ਜਾਏ ਉਦੋਂ ਉਹ ਸਭ ਭੁੱਲ ਜਾਂਦਾ ਹੈ, ਮੌਤ ਖੜੀ ਦਿਸੇ ਸਾਹਮਣੇ। ਅਤੇ ਜਿਸ ਸਿੱਖ ਨੇ ਇਹ ਸਵਾਲ ਕੀਤਾ, ਸਤਿਗੁਰੂ ਕਹਿਣ ਲੱਗੇ ਭਾਈ ਮੈਂ ਤੇਰੀ ਰੇਖਾ ਦੇਖੀ ਹੈ ਮਸਤਕ ਦੀ, ਤੇਰਾ ਮਸਤਕ ਪੜ੍ਹਿਆ ਹੈ, ਅਤੇ ਤੇਰੀ ਅੱਜ ਤੋਂ 8ਵੇਂ ਦਿਨ ਮੌਤ ਹੋ ਜਾਏਗੀ, ਅਤੇ ਗੱਲ ਯਾਦ ਰੱਖੀ ਕਿ ਨਾਲ ਕੁਝ ਜਾਣਾ ਨਹੀਂ। ਇਤਿਹਾਸਕ ਘਟਨਾ ਹੈ। ਹੁਣ ਸਿੱਖ ਨੂੰ ਖਾਣਾ ਪੀਣਾ ਭੁੱਲ ਗਿਆ, ਜੇ ਖਾਂਦਾ ਵੀ ਹੈ ਤਾਂ ਉਹ ਜਿਹੜੀ ਸੋਚ ਹੈ ਉਸ ਗੱਲ ਵੱਲ ਲੱਗੀ ਕਿ ਸਿਮਰਨ ਨਾਲ ਜਾਏਗਾ ਮੌਤ ਹੋਣੀ ਹੈ। 8 ਦਿਨ ਬੀਤ ਗਏ, ਗੁਰੂ ਸਾਹਿਬ ਦੇ ਪਾਸ ਆਇਆ, ਸਤਿਗੁਰੂ ਮੈਂ ਸੱਚਮੁੱਚ ਮਰ ਗਿਆ। ਯਾਦ ਰੱਖਿਓ 8 ਦਿਨਾਂ ਵਿੱਚ ਸਿਮਰਨ ਕਰਕੇ ਹਾਂ ਮੈਂ ਮਰ ਗਈ। ਗੁਰੂ ਸਾਹਿਬ ਕਹਿਣਗੇ ਤਾਂ ਹਾਂ ਮੈਂ ਮਰੀ ਹੈ ਨਾ, ਤੇਰਾ ਸਰੀਰ ਵੀ ਛੁੱਟਣ ਵਾਲਾ ਹੈ, ਜਾਂ ਆਪਣੇ ਤੰਬੂ ਵਿੱਚ ਚਲਿਆ ਜਾਓ, ਬਸ ਅਸੀਂ ਤੇਰੇ ਪਾਸ ਆਏ। ਤੰਬੂ ਵਿੱਚ ਚਲਿਆ ਗਿਆ, ਗੁਰੂ ਸਾਹਿਬ ਚਲੇ ਗਏ, ਆਪਣੀ ਗੋਦੀ ਵਿੱਚ ਸਿਰ ਰੱਖਿਆ ਉਸਦਾ। ਗੁਰੂ ਦੇ ਦੀਦਾਰ ਕਰਦਿਆਂ ਬੰਦਗੀ ਕਰਦਿਆਂ ਉਸ ਵਿਅਕਤੀ ਨੇ ਪ੍ਰਾਣ ਦੇ ਦਿੱਤੇ। ਅਸੀਂ ਜਿਤਨੇ ਇਹ ਅਡੰਬਰ ਕਰਦੇ ਹਾਂ ਕੇਵਲ ਇਸ ਲਈ ਕਿ ਸਾਨੂੰ ਮੌਤ ਯਾਦ ਨਹੀਂ। ਜੇ ਮੌਤ ਯਾਦ ਰਹਿ ਜਾਏ ਕੌਣ ਕਰੇਗਾ ਕੁਝ? ਜੇ ਪਤਾ ਹੈ ਕਿ ਚਲੇ ਜਾਣਾ ਹੈ, ਬਾਣੀ ਨੇ ਐਸੇ ਬਚਨ ਕਹੇ ਨੇ ਕਿ ਕਿਸ ਖਾਜ ਹੈ ਕਿਸ ਧਰ ਜਾਈਏ, ਜੇ ਬਾਹਰ ਦੁਨੀਆਂ ਆਈ ਹੈ। ਜੇ ਦੁਨੀਆਂ 'ਤੇ ਮੁੜ ਕੇ ਆਉਣਾ ਹੋਵੇ ਇਸੇ ਹੀ ਜਨਮ ਵਿੱਚ, ਮਨੁੱਖਾ ਜਨਮ ਵਿੱਚ, ਫਿਰ ਤਾਂ ਬੰਦਾ ਕੁਝ ਜੋੜੇ ਅਤੇ ਕੁਝ ਰੱਖ ਜਾਏ ਕਿ ਮੈਂ ਫਿਰ ਆਉਣਾ ਹੈ, ਫਿਰ ਆ ਕੇ ਖਾ ਲਵਾਂਗਾ। ਪਰ ਪਤਾ ਨਹੀਂ ਕਰਮਾਂ ਦੀ ਗਤੀ ਦਾ, ਕਿਹੜੇ ਕਰਮ ਕੀਤੇ ਨੇ ਅਤੇ ਕਿੱਥੇ ਲਿਜਾ ਕੇ ਇਸ ਨੂੰ ਸੁੱਟਣਗੇ, ਕਿਆ ਇਸ ਦਾ ਬਣੇਗਾ। ਅਤੇ ਫਿਰ ਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਐਸੇ ਬਚਨ ਕਹਿੰਦੇ ਨੇ, ਪਿਆਰਿਆ ਧਿਆਨ ਦੇ, ਧਿਆਨ ਬਿਨਾਂ ਤੇਰਾ ਜੀਵਨ ਅਧੂਰਾ ਹੈ। ਧਿਆਨ ਦੇ, ਧਿਆਨ ਯਾਦ ਰੱਖੋ ਇਤਨੀ ਧਿਆਨ ਦੀ ਸ਼ਕਤੀ ਹੈ ਕਿ ਜਿੱਥੋਂ ਤੁਹਾਡਾ ਧਿਆਨ ਉਖੜ ਜਾਏ ਉੱਥੇ ਨੁਕਸਾਨ ਹੋ ਜਾਂਦਾ ਹੈ। ਗੱਡੀ ਚਲਾਉਂਦਿਆਂ ਧਿਆਨ ਨਾ ਰਹੇ, ਐਕਸੀਡੈਂਟ ਹੋ ਜਾਏਗਾ ਨਾ। ਬੱਚਿਆਂ ਵੱਲ ਧਿਆਨ ਨਾ ਦਿਓ, ਨਲਾਇਕ ਹੋ ਜਾਣਗੇ। ਕਾਰੋਬਾਰ ਵੱਲ ਧਿਆਨ ਨਾ ਦਿਓ, ਕਾਰੋਬਾਰ ਤਬਾਹ ਹੋ ਜਾਏਗਾ। ਮਕਾਨ ਵੱਲ ਧਿਆਨ ਨਾ ਦਿਓ, ਮੱਕੜੀਆਂ ਜਾਲੇ ਉਣ ਲੈਣਗੀਆਂ, ਬੁਰੀ ਦਸ਼ਾ ਮਕਾਨ ਦੀ ਹੋ ਜਾਏਗੀ। ਮਕਾਨ ਵਿੱਚ ਪਏ ਰਸੋਈ ਵੱਲ ਧਿਆਨ ਨਾ ਦਿਓ, ਬਰਤਨਾਂ ਵੱਲ ਧਿਆਨ ਨਾ ਦਿਓ, ਸਭ ਤਹਿਸ ਨਹਿਸ ਹੋ ਜਾਏਗਾ। ਆਪਣੇ ਸਰੀਰ ਵੱਲ ਧਿਆਨ ਨਾ ਦਿਓ, ਟਾਈਮ ਨਾਲ ਭੋਜਨ ਨਾ ਕਰੋ, ਇਸ਼ਨਾਨ ਨਾ ਕਰੋ, ਕੱਪੜੇ ਨਾ ਬਦਲੋ। ਜੇ ਸਰੀਰ ਵੱਲ ਧਿਆਨ ਨਾ ਦਿਓ ਤਾਂ ਸਰੀਰ ਕ੍ਰਿਸ਼ ਹੋ ਜਾਏਗਾ। ਹੂਬ ਹੂ ਇਸ ਤਰ੍ਹਾਂ ਹੀ ਜਦੋਂ ਆਪਣੀ ਆਤਮਾ ਵੱਲ ਧਿਆਨ ਨਾ ਦਿਓ, ਆਤਮਾ ਮਰ ਜਾਂਦੀ ਹੈ। ਔਰ ਦੁਨੀਆ ਕਹਿੰਦੀ ਹੈ ਆਤਮਾ ਮਰਦੀ ਨਹੀਂ। ਲਵਸੋ ਚੀਨ ਦੇ ਮਹਾਨ ਪੁਰਖ ਹੋਏ ਨੇ, ਉਹਨਾਂ ਨੇ ਬਚਨ ਕਹੇ ਨੇ ਕਿ ਆਤਮਾ, ਸਭ ਲੋਕ ਆਤਮਾ ਮੁਰਦਾ ਲੈ ਕੇ ਫਿਰ ਰਹੇ ਨੇ, ਜੀਂਦੀ ਨਹੀਂ। ਕਦੇ ਕਦੇ ਸਦੀਆਂ ਬਾਅਦ ਕਿਸੇ ਇੱਕ ਅੱਧ ਵਿਅਕਤੀ ਦੀ ਆਤਮਾ ਜੀਂਦੀ ਹੋ ਜਾਂਦੀ। ਜੀਂਦਾ ਕੌਣ ਹੈ? ਸੋ ਜੀਵਿਆ ਜਿਸ ਮਨ ਬਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸਰੀਰ ਕਰਕੇ ਤਾਂ ਸਭ ਜੀਵਨ ਭੋਗਦੇ ਨੇ, ਸਰੀਰ ਕਰਕੇ ਸਭ ਮਰਦੇ ਵੀ ਨੇ, ਪਰ ਉਹ ਅਮਰ ਹੋ ਜਾਂਦੇ ਨੇ ਜਿਹੜੇ ਉਸ ਨਾਲ ਜੁੜ ਜਾਂਦੇ। ਇਹ ਗੁਰੂ ਜਦੋਂ ਗਿਆਨ ਅੰਜਨ ਦੇਵੇਗਾ ਨਾ, ਪਤਾ ਉਦੋਂ ਚੱਲੇਗਾ। ਅੱਜ ਸੁਰਤ ਕਿਤੇ ਹੋਰ ਹੈ, ਸਿਮਰਤੀ ਵਿੱਚ ਕੁਝ ਹੋਰ ਹੈ, ਕਰਮ ਕੁਝ ਹੋਰ ਨੇ। ਗੁਰੂ ਸਾਹਿਬ ਕਹਿੰਦੇ ਬਸ ਐਸੇ ਹੈ ਜਿਵੇਂ ਚਾਵਲਾਂ ਵਿੱਚ ਉਹ ਦਾਣੇ ਨਾ ਹੋਣ ਅਤੇ ਉਹਦਾ ਜਿਹੜਾ ਉੱਪਰਲਾ ਫੂਸ ਹੁੰਦਾ ਉਸਨੂੰ ਕੁੱਟੀ ਜਾਏ, ਤੋਹ ਕਹਿੰਦੇ ਨੇ ਉਹਨੂੰ, ਤੋਹ ਤੋਹ ਕੁੱਟੇ ਕਿਆ ਫਲ ਪਾਵੇ, ਉਹਦੇ 'ਚ ਦਾਣੇ ਹੀ ਨਹੀਂ। ਚਾਵਲ ਕਿਵੇਂ ਨਿਕਲਣਗੇ, ਕੁੱਟੀ ਜਾਓ ਖੇਚਲ ਪਏਗੀ। ਆਪਣੇ ਆਪ ਨੂੰ ਗੁਰੂ ਦੇ ਬਚਨ ਸੁਣ ਕੇ ਬਦਲਣਾ ਹੋਏਗਾ ਤਾਂ ਹੀ ਕੁਝ ਕਰ ਪਾਓਗੇ, ਨਹੀਂ ਤਾਂ ਸਦੀਆਂ ਤੋਂ ਸੁਣਦੇ ਚਲੇ ਆ ਰਹੇ ਕਿੰਨੇ ਕੁ ਲੋਕ ਬਦਲੇ। ਕੀ ਤੁਸੀਂ ਕਹਿ ਸਕਦੇ ਹੋ ਗੁਰੂ ਝੂਠ ਕਹਿ ਰਿਹਾ? ਨਹੀਂ, ਗੁਰੂ ਝੂਠ ਨਹੀਂ ਕਹਿੰਦਾ, ਅਸੀਂ ਅਗਿਆਨੀ ਹਾਂ। ਗੁਰੂ ਤਾਂ ਸਮਰੱਥ ਹੈ, ਬਾਣੀ ਨੇ ਐਸੇ ਬਚਨ ਕਹੇ ਨੇ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਪਲ ਹੈ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਦਾ। ਸਾਡੀ ਮਤ ਖੱਟ ਹੈ, ਅਸੀਂ ਅਗਿਆਨੀ ਹਾਂ। ਗੁਰੂ ਸਾਹਿਬ ਨੇ ਬਚਨ ਕਹੇ ਨੇ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਐ ਨਿਰੰਕਾਰ ਤੂੰ ਆਪਣਾ ਸੁਭਾਅ ਦੇਖ, ਅਸੀਂ ਅਗਿਆਨੀ ਹਾਂ, ਸਾਡੀ ਥੋੜੀ ਮਤ ਹੈ। ਯਾਦ ਰੱਖਿਓ, ਗਿਆਨ ਅੰਜਨ ਗੁਰ ਦੀਆ। ਗੁਰੂ ਪਾਤਸ਼ਾਹ ਕਹਿੰਦੇ ਨੇ ਗਿਆਨ ਦਾ ਸੁਰਮਾ ਗੁਰੂ ਨੇ ਦੇ ਦਿੱਤਾ। ਜਦੋਂ ਉਹ ਸੁਰਮਾ ਸੁਰਤ ਦੀਆਂ ਅੱਖਾਂ ਵਿੱਚ ਪਿਆ, ਅੱਜ ਜਿਹੜੀ ਸੁਰਤ ਧਨ ਨਾਲ ਜੁੜੀ ਹੈ ਇਹ ਪਲਟਾ ਖਾ ਗਈ, ਪਤਾ ਚੱਲ ਗਿਆ ਧਨ ਆਸਾਰ ਹੈ। ਸੰਗ ਨਾ ਚਾਲਸ ਤੇਰੇ ਧਨ, ਅੱਜ ਤਾਂ ਪੜ੍ਹਦਾ ਹੀ ਹੈ ਨਾ, ਪਰ ਫਿਰ ਪਤਾ ਚੱਲ ਗਿਆ ਕਿ ਵਾਕਿਆ ਨਾਲ ਨਹੀਂ ਜਾਏਗਾ। ਗੁਰੂ ਪਾਵਨ ਬਾਣੀ ਚ ਕਹਿੰਦਾ, ਸੰਗ ਨਾ ਚਾਲਸ ਤੇਰੇ ਧਨ, ਤੂੰ ਕਿਆ ਲਪਟਾਵਾ ਹੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾ ਮਿਸਾਰ ਨਾਨਕ ਪਛਤਾਨਾ। ਨਾਲ ਨਹੀਂ ਜਾਏਗਾ ਗੁਰੂ, ਜਦੋਂ ਗਿਆਨ ਦਾ ਸੁਰਮਾ ਸੁਰਤੀ ਦੀ ਅੱਖ ਵਿੱਚ ਪਾਏਗਾ ਫਿਰ ਸੁਰਤ ਠੀਕ ਹੋ ਜਾਏਗੀ। ਅੱਜ ਸੁਰਤੀ ਵਿਗੜੀ ਹੈ, ਬੇਸੁਰਤ ਹੋ ਕੇ ਸੁਰਤ ਦੀਆਂ ਗੱਲਾਂ ਕਰਦਾ ਹੈ, ਸੋਝੀ ਨਹੀਂ, ਸਭ ਕੁਝ ਕੰਮ ਬੇਸੁਰਤ ਵਾਲੇ ਨੇ, ਪਰ ਕਹਿੰਦਾ ਸੁਰਤ ਸੁਰਤ ਵਿੱਚ ਹਾਂ। ਬਸ ਹੂਬ ਹੂ ਐਸੀ ਦਸ਼ਾ, ਕਹਿੰਦੇ ਨੇ ਕਿਸੇ ਸਮੇਂ ਕੋਈ ਲੀਡਰ ਪਾਗਲਖਾਨੇ ਵਿੱਚ ਚਲੇ ਗਿਆ, ਉਹਨੇ ਪਾਗਲਖਾਨੇ ਦੇ ਪਾਗਲਾਂ ਨੂੰ ਲੈਕਚਰ ਦੇਣਾ ਸੀ। ਉਹ ਲੈਕਚਰ ਦਿੰਦਾ ਰਿਹਾ ਤੇ ਇੱਕ ਪਾਗਲ ਬਿਲਕੁਲ ਉਹਦੇ ਵੱਲੋਂ ਅੱਖ ਵੀ ਨਾ ਕੱਢੀ ਉਸਨੇ, ਉਹਨੂੰ ਤੱਕੀ ਗਿਆ। ਪਰ ਉਸ ਲੈਕਚਰ ਦੇਣ ਵਾਲੇ ਨੂੰ ਇਹੋ ਪਾਸਿਆ ਕਿ ਇਹ ਜਿਹੜਾ ਵਿਅਕਤੀ ਹੈ ਇਹ ਬੜੇ ਧਿਆਨ ਨਾਲ ਮੇਰਾ ਲੈਕਚਰ ਸੁਣਦਾ ਹੈ। ਉਹ ਲੈਕਚਰ ਦੇ ਕੇ ਹਟ ਗਿਆ, ਉਹਨੂੰ ਚਾਹ ਪਾਣੀ ਪਿਲਾਉਣ ਲਈ ਦੂਸਰੇ ਕਮਰੇ ਵਿੱਚ ਕਿਤੇ ਲੈ ਗਏ, ਅਤੇ ਉਹ ਪਾਗਲ ਜਿਹੜੇ ਉਹਨੂੰ ਸੰਭਾਲਦੇ ਸਨ ਉਸ ਜਗ੍ਹਾ 'ਤੇ, ਉਸ ਵਿਅਕਤੀ 'ਤੇ ਜਾ ਕੇ ਕੰਨ ਵਿੱਚ ਉਸਨੇ ਕੁਝ ਕਿਹਾ, ਅਤੇ ਲੈਕਚਰ ਦੇਣ ਵਾਲੇ ਦੇ ਮਨ ਵਿੱਚ ਉਤਸੁਕਤਾ ਹੋ ਗਈ ਕਿ ਸ਼ਾਇਦ ਮੇਰੇ ਲਈ ਕੁਝ ਕਿਹਾ, ਕਿਉਂਕਿ ਬੜੇ ਧਿਆਨ ਨਾਲ ਇਸਨੇ ਲੈਕਚਰ ਸੁਣਿਆ। ਉਸ ਨੂੰ ਪੁੱਛਦਾ ਇਹ ਕੀ ਕਹਿ ਰਿਹਾ ਹੈ, ਕਹਿਣ ਲੱਗਾ ਕੁਝ ਨਹੀਂ। ਉਹਦੀ ਜਿਹੜੀ ਖਿੱਚ ਸੀ ਹੋਰ ਵੱਧ ਗਈ ਕਿ ਆਖਿਰ ਇਸਨੇ ਕੁਝ ਕਿਹਾ ਤਾਂ ਹੈ, ਮੇਰੇ ਸਾਹਮਣੇ ਕਿਹਾ ਹੈ, ਅਤੇ ਕਿਹਾ ਵੀ ਮੇਰੇ ਲਈ ਹੋਏਗਾ। ਕਹਿਣ ਲੱਗਾ ਇਹਨੇ ਕੁਝ ਕਿਹਾ ਹੈ, ਕੀ ਕਿਹਾ ਹੈ, ਬੜੇ ਧਿਆਨ ਨਾਲ ਲੈਕਚਰ ਸੁਣਦਾ ਰਿਹਾ। ਉਹ ਕਹਿਣ ਲੱਗਾ, ਛੱਡੋ ਜੀ ਪਾਗਲ ਹੈ, ਕੀ ਕਰੋਗੇ ਪੁੱਛ ਕੇ। ਕਹਿਣ ਲੱਗਾ, ਨਹੀਂ ਫਿਰ ਵੀ ਦੱਸੋ ਕੀ ਕਿਹਾ ਹੈ। ਕਹਿਣ ਲੱਗਾ, ਇਹ ਮੇਰੇ ਕੰਨ 'ਚ ਇਹ ਗੱਲ ਕਹਿੰਦਾ ਸੀ ਕਿ ਦੇਖੋ ਕੁਦਰਤ ਦਾ ਖੇਲ ਕੈਸਾ ਹੈ, ਇਹ ਆਦਮੀ ਲੀਡਰ ਬਣਿਆ ਫਿਰਦਾ ਹੈ, ਅਸੀਂ ਪਾਗਲ ਬਣਾ ਕੇ ਡੱਕੇ ਹੋਏ, ਡੱਕਣਾ ਤਾਂ ਇਹਨੂੰ ਚਾਹੀਦਾ ਸੀ, ਪਾਗਲ ਇਹ ਹੈ ਅਸੀਂ ਨਹੀਂ। ਤੋ ਅੱਜ ਸੁਰਤ ਐਸੀ ਹੈ, ਸੰਸਾਰ ਨਾਲ ਜੁੜ ਕੇ, ਪਰਿਵਾਰ ਨਾਲ ਜੁੜ ਕੇ, ਵਕਾਰ ਨਾਲ ਜੁੜ ਕੇ, ਮਾਇਆ ਨਾਲ ਜੁੜ ਕੇ, ਪਦਾਰਥ ਨਾਲ ਜੁੜ ਕੇ, ਅਤੇ ਗੱਲਾਂ ਨਿਰੰਕਾਰ ਦੀ ਕਰਦੀ ਹੈ। ਪਰ ਕੀ ਪੜਿਆ ਨਹੀਂ ਤੁਸੀਂ ਕਿ ਇਹ ਰਸ ਛਾਡ ਤੋ ਉਹ ਰਸ ਆਵੇ, ਉਹ ਰਸ ਆਵੇ ਇਹ ਰਸ ਨਹੀਂ ਭਾਵੇ। ਜਦੋਂ ਇਹਨਾਂ ਰਸਾਂ ਨੂੰ ਛੱਡੋਗੇ ਫਿਰ ਨਾਮ ਦਾ ਰਸ ਆਏਗਾ। ਜਦੋਂ ਨਾਮ ਦਾ ਰਸ ਆਏਗਾ ਫਿਰ ਇਹ ਸੰਸਾਰ ਦੇ ਰਸ ਚੰਗੇ ਨਹੀਂ ਲੱਗਣਗੇ। ਪਰ ਅਸੀਂ ਨਾਮ ਦਾ ਰਸ ਲੈਂਦੇ ਹੀ ਕਿੱਥੇ, ਅਸੀਂ ਤਾਂ ਰਸਾਂ ਵਿੱਚ ਰਸ ਲੈਂਦੇ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰੂ ਗਿਆਨ ਦਾ ਸੁਰਮਾ ਸੁਰਤੀ ਦੇ ਨੇਤਰਾਂ 'ਚ ਪਾਏਗਾ, ਗਿਆਨ ਅੰਜਨ ਗੁਰ ਦੀ ਆ, ਫਿਰ ਹੋਇਆ ਕਿ ਅਗਿਆਨ ਅੰਧੇਰ ਬਿਨਾਸ਼, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਕਿਉਂਕਿ ਗੁਰੂ ਨੇ ਗਿਆਨ ਦਾ ਸੁਰਮਾ ਪਾ ਦਿੱਤਾ, ਅਗਿਆਨਤਾ ਚਲੀ ਗਈ। ਹੁਣ ਸੁਰਤ ਨੇ ਪਲਟਾ ਖਾਧਾ ਤੇ ਸੁਰਤ ਇਹ ਸੋਚਣ ਲਈ ਮਜਬੂਰ ਹੋ ਗਈ ਸੰਸਾਰ ਕੀ ਹੈ। ਫਿਰ ਪਹੁੰਚ ਗਈ ਉੱਥੇ ਕਿ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਦੁਨੀਆਂ ਫਨਾ ਦਾ ਮੁਕਾਮ ਹੈ, ਦੁਨੀਆਂ ਖੂਹ ਦੀਆਂ ਟਿੰਡਾਂ ਦਾ ਗੇੜ ਹੈ, ਦੁਨੀਆਂ ਇੱਕ ਦਰਖਤ ਦੀ ਤਰ੍ਹਾਂ ਹੈ, ਜਿਵੇਂ ਪੰਛੀ ਦਰਖਤ 'ਤੇ ਬੈਠਦੇ ਨੇ ਜਿਵੇਂ ਦਿਨ ਚੜ੍ਹਦਾ ਤਾਂ ਉੱਡ ਜਾਂਦੇ ਨੇ। ਦੁਨੀਆਂ ਤਾਂ ਖਤਮ ਹੋਣ ਵਾਲੀ ਹੈ, ਰੇਤੇ ਦਾ ਘਰ ਹੈ, ਕਾਗਜ਼ ਦੀ ਤਰ੍ਹਾਂ ਹੈ, ਪਾਣੀ ਦੀ ਬੂੰਦ ਪੈ ਜਾਏ ਤਾਂ ਬਿੰਸ ਜਾਏ। ਇਸ ਗੱਲ ਦਾ ਪਤਾ ਚੱਲੇਗਾ ਜਦੋਂ ਸੁਰਤ ਮੋੜਾ ਖਾਏ, ਫਿਰ ਇਹ ਛੱਡੇਗਾ ਸਭ ਕੁਝ ਕਿ ਨਹੀਂ, ਜੋ ਆਸਾਰ ਹੈ ਉਸਨੂੰ ਛੱਡ ਦਿੱਤਾ ਜਾਏ, ਜੋ ਸਾਰ ਹੈ ਉਸ ਨਾਲ ਜੁੜਿਆ ਜਾਏ। ਫਿਰ ਇਹ ਉਸ ਦੇ ਗੀਤ ਗਾਏਗਾ, ਉਸ ਨਾਲ ਸਾਂਝ ਸਥਾਪਿਤ ਕਰੇਗਾ। ਦੁਨੀਆਂ ਇਸ ਨੂੰ ਨਿੰਦੇ, ਦੁਨੀਆਂ ਇਸ ਨੂੰ ਬੁਰਾ ਕਹੇ, ਦੁਨੀਆਂ ਇਸ ਨੂੰ ਕੁਝ ਵੀ ਕਹੀ ਜਾਏ, ਫਿਰ ਇਹ ਛੱਡੇਗਾ ਨਹੀਂ। ਹੁਣ ਕਬੀਰ ਜੀ ਨੂੰ ਦੁਨੀਆਂ ਥੋੜ੍ਹਾ ਕੁਝ ਕਿਹਾ, ਉਹਨਾਂ ਨਹੀਂ ਛੱਡਿਆ, ਬੇਇੱਜ਼ਤੀ ਤੱਕ ਕੀਤੀ ਕਬੀਰ ਦੀ। ਕਹਿਣ ਲੱਗੇ ਕਰੋ ਬੇਇੱਜ਼ਤੀ, ਪਤ ਤਾਂ ਕੀ ਨਹੀਂ ਲਾਜ, ਮੈਨੂੰ ਕੋਈ ਸ਼ਰਮ ਨਹੀਂ। ਤਬ ਜਾਣੋਗੇ ਜਬ ਉਗਰੇ ਗੋ ਪਾਜ, ਪਤਾ ਉਦੋਂ ਚੱਲੇਗਾ ਜਦੋਂ ਪਾਜ ਉਗੜ ਗਿਆ। ਕਹੋ ਕਬੀਰ ਪਤ ਹਰ ਪ੍ਰਵਾਨ, ਸਰਬ ਤਿਆਗ ਭਜ ਕੇਵਲ ਰਾਮ, ਜੁੜ ਗਏ ਨਾਮ ਨਾਲ ਕਿਉਂਕਿ ਗੁਰੂ ਨੇ ਗਿਆਨ ਦਾ ਸੁਰਮਾ ਚ ਪਾ ਦਿੱਤਾ। ਉੱਠ ਰਾਮ ਕੇ ਰਾਮ ਕਹੋ, ਉਹ ਰਾਮ ਰਾਮ ਕਹਿੰਦਿਆਂ ਰਾਮ ਹੋ ਗਏ, ਰਾਮ ਰਾਮ ਕਹਿੰਦਿਆਂ ਰਾਮ ਦੀ ਸੋਝੀ ਹੋ ਗਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਫਿਰ ਇਹ ਘਟਨਾ ਘਟੀ ਕਿਵੇਂ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਹਰੀ ਦੀ ਕਿਰਪਾ ਨਾਲ ਉਹ ਸ਼ਾਂਤੀ ਸਰੂਪ ਗੁਰੂ ਮਿਲਿਆ। ਜਦੋਂ ਉਹ ਮਿਲਿਆ ਗੁਰੂ ਜੋ ਸੱਤ ਦਾ ਉਪਦੇਸ਼ ਦਿੰਦਾ ਸੀ, ਸੱਤ ਨਾਲ ਉਹ ਆਪ ਜੁੜਿਆ ਸੀ, ਐਸਾ ਸ਼ਾਂਤ ਆਤਮਾ ਗੁਰੂ ਮਿਲਿਆ, ਨਾਨਕ ਮਨ ਪ੍ਰਗਾਸ ਉਹਨੇ ਮਨ ਵਿੱਚ ਚਾਨਣ ਹੀ ਚਾਨਣ ਕਰ ਦਿੱਤਾ। ਬਾਣੀ 'ਚ ਐਸਾ ਜ਼ਿਕਰ ਆਇਆ ਹੈ, ਯਾਦ ਰੱਖਿਓ, ਕਿੰਨੇ ਦੀਵੇ ਬਾਲ ਲਓ, ਬਾਹਰ ਤਾਂ ਚਾਨਣ ਹੋ ਜਾਏਗਾ ਪਰ ਅੰਦਰ ਨਹੀਂ। ਸੂਰਜ ਚੜ ਜਾਏ ਬਾਹਰ ਚਾਨਣ ਕਰ ਦੇਗਾ, ਅੰਦਰ ਨਹੀਂ। ਚੰਦਰਮਾ ਚੜ ਜਾਏ ਬਾਹਰ ਚਾਨਣ ਹੋ ਜਾਏਗਾ, ਤੁਹਾਡੇ ਅੰਦਰ ਨਹੀਂ। ਔਰ ਬਾਣੀ ਨੇ ਐਸੇ ਬਚਨ ਕਹੇ ਨੇ ਕਿ ਚਾਂਦਨਾ ਚਾਂਦਨ ਆਂਗਨ, ਪ੍ਰਭ ਜੀਓ ਅੰਤਰ ਚਾਂਦਨਾ। ਜਦੋਂ ਨਾਮ ਦਾ ਸੂਰਜ ਚੜ੍ਹਦਾ ਫਿਰ ਅੰਦਰ ਚਾਨਣ ਹੋ ਜਾਂਦਾ, ਬਾਕੀ ਸਭ ਬਾਹਰ ਦੇ ਸੂਰਜ ਬਾਹਰ ਚਾਨਣ ਕਰਦੇ। ਯਾਦ ਰੱਖਿਓ, ਅਸੀਂ ਲੱਭਦੇ ਹਾਂ ਬਾਹਰ, ਉਹ ਹੈ ਅੰਦਰ। ਇੱਕ ਮੁਸਲਮਾਨ ਮਤ ਵਿੱਚ ਸੂਫੀ ਫਕੀਰ ਹੋਈ ਔਰਤ ਜਿਸ ਦਾ ਨਾਮ ਸੀ ਰਾਬੀਆ, ਰੈਬਾਂ ਕਰਕੇ ਵੀ ਉਹਨੂੰ ਸਾਦੇ ਸਨ। ਰਾਬੀਆ ਬਜ਼ੁਰਗ ਹੋ ਗਈ, ਦੁਨੀਆਂ ਦੇ ਹਾਲਾਤ ਤੱਕਦੀ ਰਹੀ, ਬੜੇ ਬੜੇ ਸੂਫੀ ਫਕੀਰ ਉਸ ਕੋਲ ਆ ਕੇ ਰੁਕਦੇ ਹਸਨ ਵਰਗੇ। ਅੱਜ ਸ਼ਾਮਾਂ ਦਾ ਸਮਾਂ ਹੈ, ਪਿੰਡ ਵਿੱਚ ਰਹਿੰਦੀ ਹੈ, ਬਜ਼ੁਰਗ ਹੋ ਕੇ ਲੱਕ ਵਿੱਚ ਕੁੱਭ ਪੈ ਗਿਆ ਹੈ, ਅਤੇ ਸ਼ਾਮਾਂ ਦੇ ਸਮੇਂ ਰਾਤ ਪੈਣ ਵਾਲੀ ਹੈ, ਸੂਰਜ ਡੁੱਬਣ 'ਤੇ ਆ ਗਿਆ। ਰਾਬੀਆ ਬਾਹਰ ਆ ਗਈ, ਬਾਹਰ ਆ ਕੇ ਚੁਰਾਹੇ ਵਿੱਚ ਮਿੱਟੀ ਫਰੋਲਣ ਲੱਗ ਪਈ। ਚੁਰਾਹੇ ਵਿੱਚ ਬਜ਼ੁਰਗ ਬੈਠੇ ਨੇ, ਕਿਉਂਕਿ ਪਿੰਡਾਂ ਦਾ ਐਸਾ ਹੁੰਦਾ ਵਿਹਲੇ ਲੋਕ ਦੇ ਦੁਆਰਾਂ ਨਾਲ ਲੱਗ ਕੇ ਬੈਠੇ ਗੱਲਾਂ ਕਰਦੇ। ਹੁਣ ਮਾਨਤਾ ਤਾਂ ਉਸਦੀ ਸੀ, ਪਰ ਬਜ਼ੁਰਗਾਂ ਪੁੱਛਿਆ ਦੇਖੋ ਬਈ ਬੱਚਿਓ ਉਹ ਅੰਮਾ ਰਾਬੀਆ ਕੀ ਲੱਭਦੀ ਪਈ, ਕੁਝ ਗਿਰ ਗਿਆ ਹੈ ਉਸਦਾ। ਬੱਚਿਆਂ ਜਾ ਕੇ ਪੁੱਛਿਆ ਅੰਮਾ ਰਾਬੀਆ ਕੀ ਲੱਭਦੀ ਹੈ, ਕਹਿਣ ਲੱਗੀ ਪੁੱਤਰ ਮੇਰੀ ਸੋਈ ਗੁਆਚ ਗਈ। ਬਜ਼ੁਰਗਾਂ ਆਵਾਜ਼ ਦਿੱਤੀ ਬੱਚਿਆਂ ਨੂੰ, ਕਿਹਾ ਜਾਓ ਸਾਰੇ ਮਾਤਾ ਦੀ ਸੂਈ ਲੱਭ ਕੇ ਦਿਓ। ਉਹ ਸੂਈ ਲੱਭਦਿਆਂ ਲੱਭਦਿਆਂ ਸੂਈ ਲੱਭੀ ਕੋਈ ਨਾ। ਇੱਕ ਬਜ਼ੁਰਗ ਕਹਿਣ ਲੱਗੇ ਐਸੀ ਹੈ, ਇਹਨੂੰ ਪੁੱਛੋ ਗਿਰੀ ਕਿੱਥੇ ਹੈ। ਕਹਿਣ ਲੱਗੇ ਅੰਮਾ ਸੂਈ ਕਿੱਥੇ ਡਿੱਗੀ ਹੈ। ਕਹਿਣ ਲੱਗੇ ਪੁੱਤਰ ਸੂਈ ਤਾਂ ਡਿੱਗੀ ਹੈ ਮੇਰੇ ਘਰ ਵਿੱਚ। ਅਤੇ ਫਿਰ ਅੰਮਾ ਸੂਈ ਘਰ ਵਿੱਚ ਡਿੱਗੀ ਹੈ ਤਾਂ ਘਰ ਵਿੱਚ ਲੱਭ। ਕਹਿਣ ਲੱਗੀ ਘਰ 'ਚ ਹਨੇਰਾ ਸੀ ਇਸ ਲਈ ਮੈਂ ਬਾਹਰ ਆ ਗਈ ਕਿ ਬਾਹਰ ਚਾਨਣ ਹੈ, ਬਾਹਰੋਂ ਜਾ ਕੇ ਲੱਭ ਲਵਾਂ। ਕਹਿਣ ਲੱਗੇ ਤੂੰ ਕਿੱਡੀ ਪਾਗਲ ਹੈ, ਸੂਈ ਘਰ ਵਿੱਚ ਗਿਰੀ ਹੈ, ਲੱਭ ਨਹੀਂ ਬਾਹਰ ਹੈ, ਕੱਲ੍ਹ ਸੂਰਜ ਚੜ੍ਹੇਗਾ ਘਰ ਵਿੱਚ ਚਾਨਣ ਹੋਏਗਾ ਅਤੇ ਤੈਨੂੰ ਸੂਈ ਤੇਰੇ ਘਰੋਂ ਹੀ ਲੱਭੇਗੀ ਕਿਉਂਕਿ ਗਿਰੀ ਘਰ ਵਿੱਚ ਹੈ। ਹੱਸ ਪਈ ਅੰਮਾ ਰਾਬੀਆ, ਕਹਿਣ ਲੱਗੀ ਪੁੱਤਰ ਤੁਸੀਂ ਬੜੇ ਖਫਾ ਹੁੰਦੇ ਹੋ ਮੇਰੇ 'ਤੇ ਕਿ ਮੈਂ ਸੂਈ ਬਾਹਰ ਲੱਭਣੀ ਹਾਂ। ਮੈਂ ਤਾਂ ਇਕੱਲੀ ਸੂਈ ਘਰ ਵਿੱਚ ਹੈ ਗੁਆ ਕੇ ਬਾਹਰ ਲੱਭਣੀ ਹੈ, ਤੁਸੀਂ ਤਾਂ ਰੱਬ ਨੂੰ ਘਰ ਵਿੱਚ ਗੁਆ ਕੇ ਬਾਹਰ ਪਏ ਲੱਭਦੇ ਹੋ, ਤੁਹਾਡੇ ਨਾਲ ਤਾਂ ਕੋਈ ਲੜਦਾ ਹੀ ਨਹੀਂ, ਰੱਬ ਤੁਹਾਡੇ ਆਪਣੇ ਘਰ ਵਿੱਚ ਹੈ। ਗੁਰੂ ਇਹ ਜਣਾਏਗਾ ਗਿਆਨ ਦਾ ਸੁਰਮਾ ਪਾ ਕੇ ਦੱਸੇਗਾ ਕਿ ਸਭ ਕੁਛ ਕਰਨਾ ਹੈ ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੀ, ਸਭ ਕੁਛ ਤੇਰੇ ਘਰ ਵਿੱਚ ਹੈ। ਗੁਰੂ ਦੱਸੇਗਾ ਕਿ ਕਰ ਰਹੋ ਰੇ ਮਨ ਮੁਗਧ ਧਿਆਨੇ, ਰਾਮ ਜਪੋ ਅੰਤਰਗਤ ਧਿਆਨੇ, ਆਤਮ ਚੀਨ ਪਰਾਤਮ ਚੀਨੋ, ਇਉਂ ਪਾਵੋ ਮੋਖ ਦੁਆਰਾ ਹੈ। ਗੁਰੂ ਗਿਆਨ ਦਾ ਦੀਵਾ ਬਾਲੇਗਾ ਜਿਸ ਨਾਲ ਅੰਦਰ ਪ੍ਰਕਾਸ਼ ਹੋ ਜਾਏਗਾ, ਫਿਰ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ ਤਾ, ਫਿਰ ਅੰਦਰੋਂ ਦੇਖੋਗੇ। ਹਸਨ ਰਾਬੀਆ ਦੇ ਪਾਸ ਆ ਗਿਆ, ਦਿਨ ਚੜ੍ਹਿਆ, ਚੰਨ ਤੇ ਆਇਆ, ਜਦੋਂ ਪੰਛੀ ਬੋਲਣ ਲੱਗ ਪਏ ਜਾ ਕੇ ਬਾਹਰ ਖੜਾ ਹੋ ਗਿਆ। ਕਹਿੰਦਾ ਰਾਬੀਆ ਬਾਹਰ ਆ ਜਰਾ ਦੇਖ ਕੁਦਰਤ ਦੇ ਨਜ਼ਾਰੇ ਕੈਸੇ ਨੇ। ਉਹਦੇ ਕੰਨਾਂ 'ਚ ਆਵਾਜ਼ ਪਈ ਜੁੜੀ ਹੋਈ ਰੱਬ ਨਾਲ, ਕਹਿੰਦੀ ਹਸਨ ਕਿੰਨੀ ਕੁ ਦੇਰ ਬਾਹਰ ਵੇਖਦਾ ਰਹੇਗਾ, ਅੰਦਰ ਆ। ਅੰਦਰ ਜਾ ਕੇ ਜੋ ਨਜ਼ਾਰੇ ਦਿਸਦੇ ਨੇ ਉਹ ਬਾਹਰੋਂ ਨਹੀਂ ਦਿਸਦੇ, ਆਪਣੀ ਸੁਰਤ ਨੂੰ ਮੋੜਾ ਦਿਓ ਗੁਰੂ ਦੇ ਬਚਨਾਂ ਨਾਲ, ਅੰਦਰ ਜਾਓ ਅਤੇ ਜੋ ਨਜ਼ਾਰੇ ਅੰਦਰ ਨੇ ਉਹ ਬਾਹਰ ਨਹੀਂ ਹਨ। ਬਾਣੀ 'ਚ ਬਚਨ ਕਹੇ ਨੇ ਜੋ ਬ੍ਰਹਿਮੰਡ 'ਤੇ ਤੱਕਦੇ ਹੋ ਉਹੀ ਤੁਹਾਡੇ ਅੰਦਰ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੁਪਾਵੈ, ਕਰੋ ਉਸ ਨਾਲ ਸਾਂਝ ਪੈਦਾ। ਗੁਰੂ ਗਿਆਨ ਦੇਵੇਗਾ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰਦੇਵ ਜੀ ਕਹਿੰਦੇ ਹਰੀ ਦੀ ਕਿਰਪਾ ਨਾਲ ਉਹ ਸ਼ਾਂਤੀ ਸਰੂਪ ਸ਼ਾਂਤ ਆਤਮਾ ਗੁਰੂ ਦਾ ਮਿਲਾਪ ਹੋਇਆ, ਜਿਸ ਦੀ ਕਿਰਪਾ ਨਾਲ ਮਨ ਵਿੱਚ ਚਾਨਣ ਪ੍ਰਗਾਸ਼ ਹੋ ਗਿਆ। ਅਗਲੀ ਪੰਕਤੀ ਵਿੱਚ ਕਹਿ ਰਹੇ ਹਨ ਭਾਈ ਖੁਲਾਸਾ ਕਰਕੇ, ਹਾਂਜੀ,
ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ,
ਗੱਜ ਕੇ ਆਖੋ
ਸਤਨਾਮ
ਸਾਧੂ ਦੀ ਸੰਗਤ ਦਾ ਇਲਾਮ ਹੈ। ਰੱਬ ਬੇਸ਼ੱਕ ਅੰਦਰ ਬੈਠਾ ਹੈ ਪਰ ਮਨੁੱਖ ਆਪਣੇ ਅੰਦਰ ਜਾਂਦਾ ਨਹੀਂ। ਕਹਾਣੀ ਹੈ ਕਿ ਇੱਕ ਵਾਰ ਰੱਬ ਨੇ ਦੇਵਤਿਆਂ ਦੀ ਮੀਟਿੰਗ ਬੁਲਾ ਲਈ, ਕਹਾਣੀ ਕਹਿਣ ਲੱਗਾ ਮੈਂ ਮਨੁੱਖ ਨੂੰ ਪੈਦਾ ਤਾਂ ਕਰ ਬੈਠਾ ਪਰ ਮੈਂ ਇਸਦੇ ਹੱਥੋਂ ਤੰਗ ਬੜਾ ਹਾਂ, ਮੈਂ ਇਸਨੂੰ ਇਸ ਲਈ ਸਾਜਿਆ ਸੀ ਕਿ ਇਹਨੂੰ ਇੰਨੇ ਜਨਮ ਜਿਹੜੇ ਇਹਨੇ ਵਿਅਰਥ ਗੁਜ਼ਾਰੇ ਨੇ ਉਹਨਾਂ ਵਿੱਚੋਂ ਨਿਕਲ ਕੇ ਫਿਰ ਮੇਰੇ ਵਿੱਚ ਸਮਾ ਸਕੇ, ਇਹਨੂੰ ਸੋਝੀ ਦੇ ਕੇ ਭੇਜਿਆ ਸੀ ਪਰ ਮੈਂ ਇਸ ਤੋਂ ਤੰਗ ਹਾਂ, ਇਹ ਫਿਰ ਝੂਠ ਬੋਲਦਾ, ਫਿਰ ਨਿੰਦਾ ਕਰਦਾ, ਫਿਰ ਐਸੇ ਕਰਮ ਕਰਦਾ ਜਿਹਨਾਂ ਕਰਮਾਂ ਕਰਕੇ ਮੇਰੇ ਤੋਂ ਦੂਰ ਹੋ ਜਾਂਦਾ। ਹੁਣ ਤੁਸੀਂ ਸਾਰੇ ਦੇਵਤੇ ਮੈਨੂੰ ਸਲਾਹ ਦਿਓ ਮੈਂ ਕੀ ਕਰਾਂ। ਕਹਾਣੀ ਕਹਿੰਦੀ ਕਿਸੇ ਨੇ ਕਿਹਾ ਭਗਵਾਨ ਤੁਸੀਂ ਸੁਮੇਰ ਪਰਬਤ 'ਤੇ ਚਲੇ ਜਾਓ, भगवान कहने लगे ऐसा है नामराद उथे भी पहुंच जाएगा। किसी ने कहा भगवान चंद्रमा तो चले जाओ, कहने लगा इन उथे भी पहुंच जाना है। ये बड़ी अजीब चीज पैदा कर बैठा है। सब ने सुझा दिते भगवान ना ना करता रहे, नहीं ये उथे पहुंच जाएगा। एक बुढ़ा देवता बोलिया कहने लगा भगवान एक जगह है ऐसी जिथे नहीं जाना, तुम उथे चले जाओ नहीं जाएगा। कहने लगे किथे ये नहीं जाता। वो देवता कहने लगा बाकी सब जगह तो जाता है, ये अपने अंदर नहीं जाता। भगवान इस दे अंदर छिप के बैठ गया। हुण ये बाहर उसनू लभदा है, मंदिरां दीआं घंटियां खड़कांदा है, नमाजां पढ़दा है, गुरुद्वारे जाता है, चर्चा में जाके प्रेयर करदा है, पर अपने अंदर नहीं जाता। गुरु इहनू कहिंदा अपने अंदर जा फिर प्राप्त होएगा। आत्म चीन परातम चीनो यों पावो मुख द्वारा है। जान अपने आप नू ओ तेरे अपने अंदर है। अपने गरीबान में सिर नीवा कर देख लवेगा तेनू तेरे अंदरों, पर ए जानता नहीं। गुरु साहब जी कहते सतगुरु संत की कृपा हुई संत संग अंतर प्रभ डीठा। जदों कोई साधु की संगत में जाता है साधु उन्हों विचारां कर करके कर करके कर करके एक दिन यह निश्चय करा दिंदा है कि तेरे अंदर ही है रब। फिर वह अपने अंदरों उसनों वेखण लई तुर पैंदा है। गुरु साहब जी कहते जिठा वेख्या मैं संत की संगत में जाके संत संग अंतर प्रभ जीठा वेख लिया उसनों। अगली पंक्ति च कहते हैं
नाम प्रभु का लागा मीठा।
अते संत दी संगत विच जाके ही प्रभु दा नाम मिठा लगया चंगा लगया। याद रखियो अज असी नाम जपदे हां पर मिठा नहीं लगदा। नाम नाल कोई साडी बहुत गहराई विच सांझ नहीं है। ऐसा नहीं कि नाम तो बिना असी मर जावांगे, ऐसा तो नहीं सोचेगा। ये तो गुरु ही है जरा कहना आखा जीवा विसर मर जाओ, पर असी नहीं एक गल सोचते कि कहे तो जीवन असी तो कहने ज्यों तरह कहने की लड़ है। तो साहब सतगुरु पातशाह कहते साधु की संगत में जाके जो इस गल की ज्ञात हुई कि ईश्वर मेरे अंदर है तो नाम नाल प्राप्त होएगा, फिर नाम प्रभु का लागा मीठा, वो नाम मिठा लगन लग पाया। अगली पंक्ति कहने
सगल समग्री एक सकट माहे।
सगल समिग्री पाठ है, मैनू सारी है समिग्री अर्थ एदा भी समग्री है। सगल समिग्री एक सकट माहे, सारी प्रकृति जितने जीव ने जितने पदार्थ ने वो सब उस ईश्वर दे विच ने, वो तो तुहानू मिलदे ने, उहदे पास ने सब जिसनू चाहे वह दे दिंदा है। गुरु साहब ने बचन कहे ने इच्छा पूरक सर्व सुखदाता हर जाके वस है काम तेना सो ऐसा हर त्याई है मेरे जीअड़े ता सर्व सुख पावे है मेरे मना। जप मन सतनाम सदा सतनाम हलत पलत मुख पूजन होई है नित त्याई है हर पुरख निरंजना। जय हर सिमरन भया तय उपाद गत कीनी वड़ पागी हर जपना जन नानक को गुर ए मत दीनी जप हर भवजल तरना। सगल समिग्री एक सखट माए, सब कुछ उसने विच है। अगली पंक्ति कहने
अनक रंग नाना दृष्टा है।
बस केवल फर्क इतना है कि है उस दे विच वो वैराट रूप है ना, जिवें कई तस्वीर तुसीं तकियां होणगियां तस्वीर बनाई उहदा मूँह खुलिया है ते मूँह दे विच सब कुछ है। कितने लोग उस दे मूँह विच फिरदे हुण ओ असी तां उसनूं देखांगे बनाउण वाले नूं कहांगे पागल है, पर नहीं उहने अपने वल्लों भगवान दा वैराट रूप बनाया है कि जिस दे मुख विच जिस दी पकड़ विच सारे। याद रखियो सब उसकी बंदिश विच ने, ਬਾਣੀ ਚ ਐਸੇ ਬਚਨ ਆਏ ਨੇ, ਕਾਲ ਪਾਏ ਬ੍ਰਹਮ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਕਿਤੇ ਆਪ ਪੁਕਾਰ ਕੇ ਕਹਿੰਦੇ ਨੇ ਜਲ ਕਹਾਂ ਥਲ ਕਹਾਂ, ਗਗਨ ਕੇ ਗੌਨ ਕਹਾਂ, ਕਾਲ ਕੇ ਬਣਾਏ ਸਭ ਹੈ ਕਾਲ ਹੀ ਚਬਾਏ ਹੈ। ਉਸਨੇ ਪੈਦਾ ਕੀਤੇ ਨੇ ਉਹੀ ਖਤਮ ਕਰ ਦਿੰਦਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਸਗਲ ਸਮਿਗਰੀ ਇੱਕ ਸਘਟ ਮਾਹੇ ਅਨਕ ਰੰਗ, ਅਨੇਕਾਂ ਰੰਗ ਨੇ ਇਸਦੇ। ਤੁਸੀਂ ਦੇਖਦੇ ਹੋ ਕਿੰਨੇ ਰੰਗਾਂ ਵਿੱਚੋਂ ਤੁਸੀਂ ਵਿਚਰਦੇ ਹੋ, ਕਿੰਨੇ ਕੌਤਕ ਤੁਹਾਡੇ ਨਾਲ ਵਾਪਰਦੇ ਨੇ, ਆ ਕਿੰਨੇ ਪ੍ਰਤੱਖ ਹਰਾ ਨੀਲਾ ਪੀਲਾ ਕਾਲੇ ਰੰਗ ਨੇ। ਨਾਨਾ ਤਰ੍ਹਾਂ ਦਾ ਦ੍ਰਿਸ਼ਟ ਆਉਂਦਾ ਹੈ, ਅਲੱਗ ਅਲੱਗ ਤਰ੍ਹਾਂ ਦਾ ਦ੍ਰਿਸ਼ਟੀ ਆਉਂਦਾ ਹੈ, ਪਰ ਉਹ ਸਭ ਉਸਦੇ ਵਿੱਚ ਹੀ ਸਮਾਇਆ ਹੋਇਆ। ਸਤਿਗੁਰੂ ਜੀ ਕਹਿ ਰਹੇ
ਨਾਨਦ ਅੰਮ੍ਰਿਤ ਪ੍ਰਭ ਕਾ ਨਾਮ,
ਪ੍ਰਭੂ ਦਾ ਨਾਮ ਨੌਨਿਧੀਆਂ ਦੇ ਦੇਣ ਵਾਲਾ ਹੈ, ਪ੍ਰਭੂ ਦਾ ਨਾਮ ਅੰਮ੍ਰਿਤ ਰੂਪ ਹੈ। ਜੋ ਉਸ ਨਾਮ ਨੂੰ ਪੀ ਲੈਂਦਾ ਹੈ ਉਹ ਅਮਰ ਹੋ ਜਾਂਦਾ ਹੈ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਉਹ ਨਾਮ ਹੈ ਕਿੱਥੇ? ਗੁਰੂ ਜੀ ਕਹਿ ਰਹੇ ਹਨ
ਦੇਹੀ ਮਹਿ ਇਸ ਕਾ ਬਿਸਰਾਮ,
ਇਸ ਸਰੀਰ ਵਿੱਚ ਹੀ ਉਹ ਟਿਕ ਰਿਹਾ ਹੈ। ਬਾਣੀ ਨੇ ਬਚਨ ਕਹੇ ਨੇ ਨਾਮ ਅੰਦਰ ਹੋਂ ਵਸਾ, ਨਾਮ ਵਸਾ ਮਨ ਆਏ। ਉਹ ਵਾਹਿਗੁਰੂ ਕਿਤੇ ਦੂਰ ਨਹੀਂ, ਤੁਹਾਡੇ ਅੰਦਰ ਹੈ। ਉਸਨੂੰ ਆਵਾਜ਼ ਦੇ ਕੇ ਕਹਿੰਦੇ ਹੋ ਜਦੋਂ ਵਾਹਿਗੁਰੂ ਕਿਤੋਂ ਬਾਹਰ ਬਾਹਰ ਬੁਲਾਉਂਦੇ ਹੋ, ਨਹੀਂ ਅੰਦਰ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਦੇਹੀ ਮਹਿ ਇਸ ਕਾ ਬਿਸਰਾਮ, ਇਸ ਸਰੀਰ ਵਿੱਚ ਉਹ ਟਿਕ ਰਿਹਾ ਹੈ। ਔਰ ਉਹਨੂੰ ਲੱਭਣ ਲਈ ਕੁਝ ਕਰਨਾ ਪਏਗਾ, ਉਹ ਅਗਲੀ ਪੰਕਤੀ 'ਚ ਦੱਸਦੇ।
ਸੁਨ ਸਮਾਦ ਅਨਹਤ ਤਹਿਨਾਦ,
ਉਸਨੂੰ ਲੱਭਣ ਲਈ ਤੁਹਾਨੂੰ ਅਤੀਤ ਵੱਲ ਜਾਣਾ ਪਏਗਾ, ਸੁਨ ਵੱਲ ਜਾਣਾ ਪਏਗਾ। ਜਦੋਂ ਸੁਨ ਵਿੱਚ ਪਹੁੰਚ ਗਏ ਉੱਥੇ ਜਾ ਕੇ ਦੇਖੋਗੇ ਅਨਹਤ ਤਹਿਨਾਦ, ਕਿ ਆਵਾਜ਼ ਟਕਰਾਓ ਕੋਈ ਨਹੀਂ ਪਰ ਨਾਦ ਹੋ ਰਿਹਾ ਹੈ। ਉਸ ਦੀ ਆਵਾਜ਼ ਸੁਣ ਪਾਓਗੇ ਜਦੋਂ ਸੁਨ ਵਿੱਚ ਪਹੁੰਚ ਗਏ। ਉੱਥੇ ਸੁਨ ਵਿੱਚ ਜਾ ਕੇ ਉਸ ਦੀ ਆਵਾਜ਼ ਸੁਣੀ ਜਾਂਦੀ ਹੈ। ਸੁਨ ਇੱਕ ਅਵਸਥਾ ਦਾ ਨਾਮ ਹੈ ਜੋ ਜਲਦੀ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਬੰਦਾ ਰਿਧੀਆਂ ਸਿੱਧੀਆਂ ਵਿੱਚ ਉਲਝ ਕੇ ਰਹਿ ਜਾਂਦਾ ਹੈ, ਧਨ ਪਦਾਰਥ ਵਿੱਚ ਉਲਝ ਜਾਂਦਾ, ਪੁੱਤਰਾਂ ਧੀਆਂ ਵਿੱਚ ਉਲਝ ਜਾਂਦਾ ਹੈ। ਧਨ ਪਦਾਰਥ ਆਦਿਕ ਰਿਧੀਆਂ ਸਿੱਧੀਆਂ ਤੋਂ ਉੱਚੇ ਉੱਠ ਕੇ, ਕਿਉਂਕਿ ਰਿਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਰਿਧੀਆਂ ਸਿੱਧੀਆਂ ਨਾਲ ਨਾਮ ਮਨ ਵਿੱਚ ਨਹੀਂ ਵਸਦਾ। ਰਿਧ ਸਿੱਧ ਨਾਮ ਹੈ ਕਿ ਦਾਸੀ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਰਿਧ ਸਿੱਧ ਅਵਰਾ ਸਾਦ, ਇਹਨਾਂ ਦਾ ਸਵਾਦ ਹੋਰ ਹੈ। ਇਹਨਾਂ ਵਿੱਚ ਪੈ ਕੇ ਮਨੁੱਖ ਨੂੰ ਨਾਮ ਭੁੱਲ ਜਾਂਦਾ ਹੈ, ਉਸ ਤੱਕ ਪਹੁੰਚ ਨਹੀਂ ਪਾਉਂਦਾ। ਇਹਨਾਂ ਨੂੰ ਤਾਂ ਪੈਰਾਂ ਥੱਲੇ ਦੱਬ ਕੇ ਅੱਗੇ ਲੰਘਣਾ ਪਏਗਾ। ਜਦੋਂ ਇਹਨਾਂ ਨੂੰ ਰੌਂਦ ਕੇ ਅੱਗੇ ਲੰਘ ਗਿਆ ਫਿਰ ਸੁਨ ਦੇ ਰੇਸ ਵਿੱਚ ਜਾਏਗਾ। ਫਿਰ ਇੱਕ ਐਸੀ ਅਵਸਥਾ ਪ੍ਰਾਪਤ ਹੋਏਗੀ, ਅੰਤਰ ਸੁਨੰਗ ਬਾਹਰ ਸੁਨੰਗ, ਪ੍ਰਭਵ ਸੁਨਮ ਸੁਨੰਗ, ਚੌਥਾ ਸੁਨੈ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁਨੰਗ। ਫਿਰ ਆਪਣੇ ਅੰਦਰ ਸੁਨ ਦੇ ਭੇਦ ਨੂੰ ਜਾਣੇਗਾ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸੁਨ ਸਮਾਧ ਅਨਹਤ ਤਹਿਨਾਦ, ਜਦੋਂ ਸੁਨ ਸਮਾਧੀ ਵਿੱਚ ਪਹੁੰਚਦਾ ਹੈ ਉੱਥੇ ਇੱਕ ਰਸ ਉਹ ਨਾਦ ਹੋ ਰਿਹਾ ਇਸ ਨੂੰ ਸੁਣਾਈ ਦਿੰਦਾ ਹੈ। ਅਤੇ ਉਸ ਜਿਹੜੀ ਆਵਾਜ਼ ਹੈ ਉਸਦੀ, ਉਹਦੇ ਬਾਰੇ ਕੁਝ ਕਿਹਾ ਜਾ ਸਕੇ ਅਗਲੀ ਪੰਕਤੀ 'ਚ ਕਹਿੰਦੇ ਨੇ
ਕਹਿਣ ਨਾ ਜਾਈ ਅਚਰਜ ਬਿਸਮਾਦ।
ਕਹਿੰਦੇ ਉਸ ਬਾਰੇ ਕਿਹਾ ਕੁਝ ਨਹੀਂ ਜਾ ਸਕਦਾ, ਉਹ ਅਚਰਜ ਕਰ ਦੇਣ ਵਾਲਾ ਨਾਦ ਹੈ। ਔਰ ਜਦੋਂ ਮਨੁੱਖ ਉਸਨੂੰ ਸੁਣਦਾ ਤੇ ਉਸ ਅਚਰਜਤਾ ਦੇ ਘਰ ਵਿੱਚ ਪਹੁੰਚ ਜਾਂਦਾ ਹੈ।
ਤਿੰਨ ਦੇਖਿਆ ਜਿਸ ਆਪ ਦਿਖਾਏ,
ਇਹ ਸਭ ਕੁਝ ਉਸਨੇ ਦੇਖਿਆ ਹੈ ਜਿਸ ਨੂੰ ਉਹ ਆਪ ਦਿਖਾਉਂਦਾ ਹੈ। ਜੀਵ ਨਹੀਂ ਦੇਖ ਸਕਦਾ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਹਰ ਗੁਣ ਸਦੀ ਆਖੋ ਖਾਣ। ਤਿੰਨ ਦੇਖਿਆ ਜਿਸ ਆਪ ਦਿਖਾਏ, ਜਿਸ ਨੂੰ ਉਹ ਆਪ ਦਿਖਾਉਂਦਾ ਹੈ ਉਸਨੇ ਇਸ ਸਾਰੇ ਨਜ਼ਾਰੇ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਵੇਖਣਾ ਕੀਤਾ ਹੈ।
ਨਾਨਕ ਤਿਸ ਜਨ ਸੋਜੀ ਪਾਏ,
ਉਸੇ ਵਿਅਕਤੀ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਸੋਝੀ ਹੋ ਜਾਂਦੀ ਹੈ। ਉਹ ਤਿੰਨਾਂ ਲੋਕਾਂ ਦੀ ਕੀ ਸਾਰੀ ਪ੍ਰਕਿਰਤੀ ਦੀ ਸੋਝੀ ਰੱਖਦਾ, ਜਿਵੇਂ ਜਿਵੇਂ ਉਹਦੀ ਸੁਰਤ ਹੋਰ ਅੱਗੇ ਹੁੰਦੀ ਜਾਂਦੀ
ਉਵੇਂ ਉਵੇਂ ਉਹਦੀ ਸੋਝੀ ਵਿੱਚ ਵਾਧਾ ਹੁੰਦਾ ਜਾਂਦਾ। ਜਿਵੇਂ ਤੁਸੀਂ ਬੱਚੇ ਨੂੰ ਦੇਖਦੇ ਹੋ ਨਾ, ਉਹਨੂੰ ਕੁਝ ਵੀ ਗਿਆਨ ਨਹੀਂ, ਥੋੜ੍ਹਾ ਵੱਡਾ ਹੋ ਗਿਆ ਕੁਝ ਜਾਣਨ ਲੱਗ ਪਿਆ, ਫਿਰ ਹੋਰ ਵੱਡਾ ਹੋ ਗਿਆ ਕੁਝ ਹੋਰ ਜਾਣਨ ਲੱਗ ਪਿਆ, ਫਿਰ ਜਵਾਨ ਹੋ ਗਿਆ ਕੁਝ ਹੋਰ ਜਾਣਨ ਲੱਗ ਗਿਆ, ਫਿਰ ਪ੍ਰੌੜ ਹੋ ਗਿਆ ਫਿਰ ਹੋਰ ਜਾਣਨ ਲੱਗ ਗਿਆ। ਇਵੇਂ ਜਿਵੇਂ ਜਿਵੇਂ ਸੁਰਤ ਉੱਚੀ ਹੁੰਦੀ ਜਾਂਦੀ ਉਵੇਂ ਉਵੇਂ ਕੁਝ ਜਾਣ ਪਾਉਂਦਾ ਹੈ। ਗੁਰੂ ਨਾਨਕ ਸਾਹਿਬ ਜੋ ਕੁਝ ਜਾਣਦੇ ਨੇ ਦੁਨੀਆਂ ਨਹੀਂ ਜਾਣਦੀ। ਹੁਣ ਗੁਰੂ ਨਾਨਕ ਸਾਹਿਬ ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵਦਾਨਵ ਮੁਨ, ਕਿਤੇ ਕਿਤੇ ਰਤ ਸਮੁੰਦ, ਕਿਤੇ ਅਖਾਣੀ, ਕਿਤੇ ਬਾਣੀ, ਕਿਤੇ ਪਾਤ ਨਰਿੰਦ, ਕਿਤੇ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨਾ ਅੰਤ। ਇਹ ਗੁਰੂ ਨਾਨਕ ਹੀ ਜਾਣਦਾ, ਅਸੀਂ ਨਹੀਂ ਜਾਣਦੇ, ਕਿਉਂਕਿ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਦੀ ਸੁਰਤ ਉਸ ਤੱਕ ਪਹੁੰਚ ਗਈ। ਗੁਰੂ ਨਾਨਕ ਸਾਹਿਬ ਉਸ ਵਿੱਚ ਸਮਾਏ ਹੋਏ ਨੇ, ਤਾਂ ਜੋ ਉਸਦਾ ਹੈ ਉਹ ਗੁਰੂ ਨਾਨਕ ਦਾ ਹੈ, ਜੋ ਗੁਰੂ ਨਾਨਕ ਦਾ ਹੈ ਉਸ ਦਾ ਹੈ। ਕਿਉਂਕਿ ਨਿਰੰਕਾਰ ਨੇ ਐਸਾ ਹੁਕਮ ਦਿੱਤਾ ਕਿ ਸੀ ਕਿ ਨਾਨਕ ਜਿਸ 'ਤੇ ਮੇਰੀ ਨਜ਼ਰ ਹੋਏਗੀ ਉਸ 'ਤੇ ਤੇਰੀ ਨਜ਼ਰ ਹੋਏਗੀ, ਜਿਸ 'ਤੇ ਤੇਰੀ ਨਜ਼ਰ ਹੋਏਗੀ ਉਸ 'ਤੇ ਮੇਰੀ ਨਜ਼ਰ ਹੋਏਗੀ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕਹਿਣ ਨਾ ਜਾਈ ਅਚਰਜ ਬਿਸਮਾਗ ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਉਸ ਵਿਅਕਤੀ ਨੂੰ ਸੋਝੀ ਪਾ ਕੇ ਆਪ ਦਿਖਾ ਦਿੰਦਾ ਹੈ, ਕਿਰਪਾ ਕਰਕੇ ਉਹ ਹੀ ਜਾਣ ਸਕਦਾ ਹੈ।
ਸੋ ਅੰਤਰ ਸੋ ਬਾਹਰ ਅਨੰਤ,
ਉਹ ਅਨੰਤ ਰੂਪ ਪਰਮੇਸ਼ਵਰ ਤੁਹਾਡੇ ਅੰਦਰ ਵੀ ਹੈ ਅਤੇ ਬਾਹਰ ਸ੍ਰਿਸ਼ਟੀ ਵਿੱਚ ਵੀ ਉਸ ਨੂੰ ਦੇਖ ਸਕਦੇ ਹੋ।
ਘੱਟ ਘੱਟ ਵਿਆਪ ਰਹਿਆ ਭਗਵੰਤ,
ਉਹ ਭਗਵੰਤ ਅਕਾਲ ਪੁਰਖ ਵਾਹਿਗੁਰੂ ਘੱਟ ਘੱਟ ਜਲਦੇ ਜਲਦੇ ਵਿੱਚ, ਹਰ ਘੱਟ ਘੱਟ ਨਾਮ ਹੈ ਘੜੇ ਦਾ, ਹਰ ਸਰੀਰਾਂ ਰੂਪੀ ਘੜੇ ਵਿੱਚ ਉਹ ਵਿਆਪ ਰਿਹਾ ਹੈ, ਹਰ ਜਗ੍ਹਾ 'ਤੇ ਉਹ ਵਿਆਪਕ ਹੈ। ਯਾਦ ਰੱਖਿਓ, ਜਿਵੇਂ ਘੜਾ ਪਾਣੀ ਦਾ ਭਰਿਆ ਹੋਵੇ ਤਾਂ ਉਹ ਇੱਕ ਜਗ੍ਹਾ 'ਤੇ ਚੰਦਰਮਾ ਦੇਖ ਸਕੋਗੇ ਨਾ, ਅਤੇ ਜੇ ਉਹੀ ਪਾਣੀ ਡੁੱਲ ਜਾਏ ਤਾਂ ਛੋਟੇ ਛੋਟੇ ਟੋਇਆਂ 'ਚ ਖੜ ਜਾਏ, ਫਿਰ ਉਸ ਨੂੰ ਸਾਰੇ ਟੋਇਆਂ ਦੇ ਪਾਣੀ ਵਿੱਚ ਉਤਰਲੇ ਆਕਾਸ਼ ਦੇ ਚੰਦਰਮਾ ਨੂੰ ਦੇਖ ਸਕੋਗੇ। ਹਜ਼ਾਰਾਂ ਘੱਟਾਂ ਵਿੱਚ ਉਹ ਇੱਕ ਹੀ ਹੈ ਚੰਦਰਮਾ, ਜਿਵੇਂ ਚੰਦਰਮਾ ਹੈ ਇੱਕ ਇੱਕ ਘੜੇ ਵਿੱਚ ਇੱਕ ਹੈ ਅਤੇ ਅਨੰਤ ਘੜੇ ਪਏ ਹੋਣ ਉਹਨਾਂ ਵਿੱਚ ਸਾਰਿਆਂ ਵਿੱਚ ਵਿਆਪਕ ਹੈ, ਇਵੇਂ ਈਸ਼ਵਰ ਹੈ। ਇੱਕ ਅਨੇਕ ਵਿਆਪਕ ਪੂਰਕ ਜਤ ਦੇਖਾ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਿਮੋਹਿਤ ਬਿਰਲਾ ਬੂਝੈ ਕੋਈ। ਇਸ ਗੱਲ ਨੂੰ ਬਿਰਲਾ ਜਾਣਦਾ, ਸਾਰੇ ਨਹੀਂ ਜਾਣਦੇ। ਤਾਂ ਸਾਹਿਬ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਘੱਟ ਘੱਟ ਵਿਆਪ ਰਹਿਆ ਭਗਵੰਤ, ਉਹ ਸਾਰੀ ਜਗ੍ਹਾ 'ਤੇ ਆਪ ਵਿਆਪਕ ਹੋ ਰਿਹਾ ਹੈ। ਅੱਗੇ ਦੱਸਦੇ ਹਨ,
ਧਰਨ ਮਾਹੇ ਆਕਾਸ ਪਿਆਲ,
ਧਰਨ ਧਰਤੀ ਮਾਹੇ ਵਿੱਚ, ਧਰਤੀ ਉੱਤੇ ਆਕਾਸ਼ ਵਿੱਚ ਅਤੇ ਪਿਆਲ ਪਤਾਲ ਵਿੱਚ ਵੀ ਉਹ ਆਪ ਹੀ ਵਿਆਪਕ ਹੋ ਰਿਹਾ ਹੈ।
ਸਰਬ ਲੋਕ ਪੂਰਨ ਪ੍ਰਤਪਾਲ,
ਉਹ ਪੂਰਨ ਪ੍ਰਭੂ ਸਰਬ ਲੋਕ ਸਾਰੇ ਲੋਕਾਂ ਵਿੱਚ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ।
ਬਣ ਤਿੰਨ ਪਰਬਤ ਹੈ ਪਾਰ ਬ੍ਰਹਮ,
ਬਣ ਜੰਗਲਾਂ ਵਿੱਚ ਤੇ ਤਿੰਨ ਕੱਖਾਂ ਵਿੱਚ ਟੀਲਿਆਂ ਵਿੱਚ, ਪਰਬਤ ਪਹਾੜਾਂ 'ਤੇ, ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਉਹ ਈਸ਼ਵਰ ਹਰ ਜਗ੍ਹਾ ਉੱਤੇ ਵਿਆਪਕ ਹੈ। ਸਤੂਰ ਜੀ ਕਹਿੰਦੇ ਹਨ,
ਜੈਸੀ ਆਗਿਆ ਤੈਸਾ ਕਰਮ,
ਜੈਸੀ ਉਹ ਆਗਿਆ ਜੀਵਾਂ ਨੂੰ ਕਰਦਾ ਹੈ, ਜੀਵ ਵੈਸਾ ਹੀ ਕਰਮ ਕਰਦੇ ਹਨ।
ਪੌਣ ਪਾਣੀ ਬੈਸੰਤਰ ਮਾਹੇ,
ਪੌਣ ਹਵਾ ਵਿੱਚ ਵੀ ਉਹ ਆਪ ਹੈ, ਪਾਣੀ ਵਿੱਚ ਵੀ ਆਪ ਹੈ, ਬੈਸੰਤਰ ਮਾਹੇ ਅੱਗ ਵਿੱਚ ਵੀ ਉਹ ਆਪ ਹੈ। ਮੈਂ ਕਈ ਵਾਰ ਆਪਣੀ ਮੂਰਖਤਾ 'ਤੇ ਹੱਸਦਾ ਹਾਂ, ਕਿਉਂਕਿ ਮਨੁੱਖ ਜਦੋਂ ਕੋਈ ਗੱਲ ਕਹਿੰਦਾ ਹੈ ਉਦੋਂ ਸੋਚਦਾ ਨਹੀਂ, ਬਿਨਾਂ ਸੋਚੇ ਸਮਝੇ ਕਹਿ ਦਿੰਦਾ। ਹੁਣ ਜਿਵੇਂ ਕੜਾਹ ਪ੍ਰਸ਼ਾਦ ਹੈ, ਅਸੀਂ ਲੋਕ ਇੱਕ ਗੱਲ ਕਰਦੇ ਹਾਂ ਕਿ ਇਹਨੂੰ ਠੰਡਾ ਕਰਕੇ ਫਿਰ ਭੋਗ ਲਵਾਓ। ਹੁਣ ਜੇ ਤੁਹਾਡੇ 'ਤੇ ਸਵਾਲ ਕਰਕੇ ਪੁੱਛਿਆ ਜਾਏ ਕਿ ਭੋਗ ਕਿਸ ਨੂੰ ਲੱਗਣਾ ਹੈ, ਕਹੋਗੇ ਨਾ ਈਸ਼ਵਰ ਨੂੰ ਲੱਗਣਾ ਹੈ। ਫਿਰ ਉਹ ਜਵਾਬ ਦਿੰਦੇ ਨੇ, ਇੱਕ ਨੂੰ ਮੈਂ ਪੁੱਛਿਆ, ਮੈਂ ਕਿਹਾ ਕਿਉਂ ਠੰਡਾ ਕਰਕੇ ਲਵਾਉਂਦੇ ਹੋ? ਕਹਿੰਦਾ ਲਓ ਜੀ, ਜਦੋਂ ਅਸੀਂ ਨਹੀਂ ਖਾ ਸਕਦੇ ਗੁਰੂ ਸਾਹਿਬ ਛੱਕ ਸਕਦੇ ਨੇ। ਮੈਂ ਕਿਹਾ ਪਿਆਰਿਆ, ਕਿੱਥੇ ਤੂੰ ਅਤੇ ਕਿੱਥੇ ਨਿਰੰਕਾਰ, ਉਹ ਤਾਂ ਅੱਗ ਵੀ ਆਪ ਹੈ, ਆਪੇ ਪਾਵਕ ਆਪੇ ਪਵਨਾ, ਅਤੇ ਤੂੰ ਕੀ ਹੈ, ਤੂੰ ਤਾਂ ਕੁਝ ਵੀ ਨਹੀਂ। ਤੂੰ ਆਪਣੇ ਨਾਲ ਉਸਨੂੰ ਮਿਲਾਉਣ ਲਈ ਨਹੀਂ, ਤੂੰ ਇਹ ਤਾਂ ਕਹਿ ਸਕਦਾ ਕਿ ਸਾਡੇ ਹੱਥਾਂ 'ਤੇ ਗਰਮ ਠੀਕ ਨਹੀਂ ਰਹਿੰਦਾ, ਪਰ ਤੂੰ ਇਹ ਨਹੀਂ ਕਹਿ ਸਕਦਾ ਕਿ ਉਸਨੂੰ ਗਰਮ ਪ੍ਰਵਾਨ ਨਹੀਂ, ਉਸ ਉਹ ਤਾਂ ਅੱਗ ਆਪ ਹੈ, ਆਪੇ ਪਾਵਕ ਆਪੇ ਪਵਨਾ, ਜਾ ਰਹਿ ਖਸਮ ਤਾਂ ਰੱਖ ਕਵਨਾ, ਉਹ ਹਵਾ ਵੀ ਆਪ ਹੈ, ਅੱਗ ਵੀ ਆਪ ਹੈ। ਸੁਣੋ ਗੁਰੂ ਕੇ ਬਚਨ, ਪੌਣ ਪਾਣੀ ਬੈਸੰਤਰ ਮਾਹੇ, ਉਹ ਪੌਣ ਵਿੱਚ ਆਪ ਹੈ, ਪਾਣੀ ਵਿੱਚ ਆਪ ਹੈ, ਅੱਗ ਵਿੱਚ ਆਪ ਹੈ। ਅਗਲੀ ਪੰਕਤੀ 'ਚ ਕਹਿੰਦੇ ਹਨ,
ਚਾਰ ਕੁੰਡ ਦਹਿ ਦਿਸੈ ਸਮਾਹੇ,
ਉਹ ਚਾਰਾਂ ਕੁੰਡਾਂ ਵਿੱਚ ਅਤੇ ਦਸੇ ਦਿਸ਼ਾਵਾਂ ਵਿੱਚ ਹਰ ਜਗ੍ਹਾ 'ਤੇ ਸਮਾ ਰਿਹਾ ਹੈ।
ਤਿਸ ਤੇ ਭਿੰਨ ਨਹੀਂ ਕੋਠਾ,
ਉਸ ਤੋਂ ਭਿੰਨ ਵੱਖਰਾ ਕੋਈ ਥਾਂ ਹੋਰ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹਨ, ਭਾਈ
ਗੁਰ ਪ੍ਰਸਾਦ ਨਾਨਕ ਸੁਖ ਪਾਓ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਤੁਸੀਂ ਉਸਦੇ ਨਾਮ ਨੂੰ ਜਪ ਕੇ ਸੁੱਖ ਨੂੰ ਪਾਉਣਾ ਕਰੋ।
ਵੇਦ ਪੁਰਾਣ ਸਿਮਰਤ ਮੈਂ ਦੇਖ,
ਸਤਿਗੁਰੂ ਪਾਤਸ਼ਾਹ ਕਹਿੰਦੇ ਵੇਖ, ਵੇਦਾਂ ਨੂੰ ਪੜ੍ਹ ਕੇ ਉਸਦੀ ਗੱਲ ਮਿਲੇਗੀ, ਪੁਰਾਣਾਂ ਨੂੰ ਪੜ੍ਹੇਗਾ ਤਾਂ ਵੀ ਉਸਦੀ ਗੱਲ ਕਰਨਗੇ, ਜੇ ਸਿਮਰਤੀਆਂ ਪੜ੍ਹੇਗਾ ਤਾਂ ਵੀ ਉਸਨੂੰ ਵੇਖਿਆ ਜਾ ਸਕਦਾ ਹੈ, ਉਹਨਾਂ ਵਿੱਚ ਵੇਦ ਪੁਰਾਣ ਅਤੇ ਸਿਮਰਤੀਆਂ ਵਿੱਚ ਉਹੀ ਦਿਸਦਾ ਹੈ।
ਸਸੀਰ ਸੂਰ ਨਖੇਤਰ ਮਹਿਦ ਏਕ,
ਸਸੀ ਔਰ ਸੂਰ ਨਕਸ਼ਤਰ ਮੈਂ ਏਕ, ਸੱਸ ਹੁੰਦਾ ਚੰਦਰਮਾ, ਚੰਦਰਮਾ ਵਿੱਚ ਵੀ ਉਹ ਆਪ ਹੈ। ਸਸੀ ਔਰ ਸੂਰ ਅਤੇ ਸੂਰਜ ਅਰਧ ਅਰਥ ਹੈ ਅਤੇ, ਅਤੇ ਸੂਰ ਸੂਰਜ ਵਿੱਚ ਵੀ ਉਹ ਆਪ ਹੈ। ਨਕਸ਼ਤਰ ਜਿਤਨੇ ਗ੍ਰਹਿ ਨੇ ਉਹਨਾਂ ਸਾਰੇ ਗ੍ਰਹਿਆਂ ਵਿੱਚ ਉਹ ਆਪ ਸਮਾ ਰਿਹਾ ਹੈ।
ਬਾਣੀ ਪ੍ਰਭ ਕੀ ਸਭ ਕੋ ਬੋਲੇ,
ਉਸ ਪ੍ਰਭੂ ਦੀ ਬਾਣੀ, ਦਿੱਤੀ ਹੋਈ ਬਾਣੀ ਨੂੰ ਇਹ ਸਾਰੇ ਲੋਕ ਬੋਲਦੇ ਨੇ। ਜੋ ਤੁਸੀਂ ਬੋਲਦੇ ਹੋ ਇਹ ਬਾਣੀ ਹੈ। ਜੋ ਬੋਲਤ ਹੈ ਬਨ ਮੀਨ ਮਿਰਗ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਉਹ ਆਪ ਬੋਲਦਾ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲਦਾ, ਉਸਦੇ ਦਿੱਤੇ ਹੋਏ ਬੋਲ ਨੇ ਤੁਹਾਨੂੰ ਤਾਂ ਬੋਲਦੇ ਹੋ। ਅਗਲੀ ਪੰਕਤੀ 'ਚ ਕਹਿੰਦੇ ਹਨ,
ਆਪ ਅਡੋਲ ਨਾ ਕਬਹੋ ਡੋਲੇ,
ਉਹ ਆਪ ਅਡੋਲ ਹੈ, ਕਦੇ ਡੋਲਦਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹਨ, ਭਾਈ
ਸਰਵ ਕਲਾ ਕਰ ਖੇਲੈ ਖੇਲ,
ਸਾਰੀਆਂ ਸ਼ਕਤੀਆਂ ਕਰਕੇ ਉਹ ਇਸ ਸੰਸਾਰ ਦੀ ਖੇਡ ਨੂੰ ਆਪ ਖੇਡਦਾ ਹੈ।
ਮੋਲ ਨਾ ਪਾਈਐ ਗੁਣ ਅਮੋਲ,
ਉਸਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਸਦੇ ਗੁਣ ਤਾਂ ਇੰਨੇ ਨੇ ਕਿ ਕੋਈ ਮੁੱਲ ਨਹੀਂ, ਉਹ ਅਮੋਲਕ ਪ੍ਰਭੂ ਹੈ।
ਸਰਬ ਜੋਤ ਮੈਂ ਜਾਂ ਕੀ ਜੋਤ,
ਜਿੱਥੇ ਜਿੱਥੇ ਤੁਹਾਨੂੰ ਜੋਤ ਪ੍ਰਕਾਸ਼ ਦਿਸਦਾ ਹੈ ਉਹ ਪ੍ਰਕਾਸ਼ ਉਸਦਾ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਗੁਰੂ ਦੀ ਸਿੱਖਿਆ ਨਾਲ ਉਹ ਜੋਤ ਤੁਹਾਡੇ ਅੰਦਰੋਂ ਪ੍ਰਗਟ ਹੋ ਜਾਂਦੀ। ਸਰਵ ਜੋਤ ਮਹਿ ਜਾ ਕੀ ਜੋਤ, ਉਸ ਈਸ਼ਵਰ ਦੀ ਹੀ ਜੋਤ ਹੈ ਸਾਰੀ ਜਗ੍ਹਾ ਤੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ
ਤਾਰ ਰਹੋ ਸਵਾਮੀ ਓਤ ਪੋਤ,
ਓਤ ਹੁੰਦਾ ਤਾਣਾ ਤੇ ਪੋਤ ਹੁੰਦਾ ਪੇਟਾ, ਤਾਣੇ ਤੇ ਪੇਟੇ ਨੂੰ ਮਿਲ ਕੇ ਲੰਬੇ ਰੁੱਖ ਜਿਹੜੇ ਤੰਦ ਹੁੰਦੇ ਉਹਨੂੰ ਤਾਣਾ ਕਹਿੰਦੇ, ਜਿਹੜੇ ਟੇਢੇ ਰੁੱਖ ਬੁਣਨ ਲਈ ਪਾਏ ਜਾਂਦੇ ਉਹਨੂੰ ਪੇਟਾ ਕਹਿੰਦੇ। ਤਾਣੇ ਅਤੇ ਪੇਟੇ ਨੂੰ ਦੋਵਾਂ ਨੂੰ ਜੁੜ ਕੇ ਕੱਪੜਾ ਬਣਦਾ ਹੈ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤਾਣੇ ਪੇਟੇ ਵਾਂਗ ਆਪਣੇ ਆਪ ਨੂੰ ਸਾਰਿਆਂ ਵਿੱਚ ਧਾਰਨ ਕਰ ਰਿਹਾ ਹੈ।
ਗੁਰ ਪ੍ਰਸਾਦ ਪਰਮ ਕਾ ਨਾਸ,
ਬਸ ਗੁਰੂ ਦੀ ਕਿਰਪਾ ਨਾਲ ਭੁਲੇਖਿਆਂ ਦਾ ਨਾਸ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਭਾਈ
ਨਾਨਕ ਤਿੰਨ ਮਹਿ ਇਹੋ ਵਿਸਾਸ,
ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਇਹੀ ਵਿਸ਼ਵਾਸ ਹੈ ਕਿ ਉਹ ਤਾਣੇ ਪੇਟੇ ਵਾਂਗ ਹਰ ਜਗ੍ਹਾ ਤੇ ਵਿਆਪਕ ਹੋ ਰਿਹਾ ਹੈ। ਉਹ ਅੱਗ ਵੀ ਆਪ ਹੈ, ਉਹ ਪਾਣੀ ਵੀ ਆਪ ਹੈ, ਉਹ ਪੌਣ ਵੀ ਆਪ ਹੈ, ਉਹ ਸਭ ਕੁਝ ਬਨ ਤਿੰਨ ਪਰਬਤ ਹੈ, ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਏ, ਬਸ ਇਹ ਸਭ ਉਹਨਾਂ ਦੇ ਅੰਦਰ ਵਿਸ਼ਵਾਸ ਹੈ। ਨਾਨਕ ਤਿੰਨ ਮੈਂ ਇਹੋ ਵਿਸ਼ਵਾਸ ਉਹਨਾਂ ਦੇ ਅੰਦਰ ਇਹ ਭਰੋਸਾ ਹੈ ਕਿ ਉਹ ਆਪ ਹੀ ਹਰ ਜਲ ਦੇ ਵਿੱਚ ਵਿਆਪਕ ਹੈ।
ਸੰਤ ਜਨਾ ਕਾ ਪੇਖਣ ਸਭ ਬ੍ਰਹਮ
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਤਾਂ ਦਾ ਵੇਖਣਾ ਕੀ ਹੈ, ਸਭ ਬ੍ਰਹਮ ਬ੍ਰਹਮ ਦੀਸਾ ਬ੍ਰਹਮ ਸੁਣੀਆਂ ਏਕ ਏਕ ਵਖਾਣੀਆਂ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾਂ ਨਹਿ ਜਾਣੀਆਂ। ਉਹ ਸਾਰੀ ਜਗ੍ਹਾ 'ਤੇ ਬ੍ਰਹਮ ਨੂੰ ਵੇਖਦੇ ਨੇ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਵੇਖਣਾ ਹੈ ਬ੍ਰਹਮ, ਜਿੱਥੇ ਦੇਖਦੇ ਨੇ ਬ੍ਰਹਮ ਹੀ ਦਿਸਦਾ ਹੈ। ਅਗਲੀ ਪੰਕਤੀ 'ਚ ਕਹਿੰਦੇ ਹਨ
ਸੰਤ ਜਨਾ ਕੈ ਹਿਰਦੈ ਸਭ ਧਰਮ।
ਸੰਤ ਜਨਾਂ ਦੇ ਹਿਰਦੇ ਵਿੱਚ ਧਰਮ ਹੈ, ਇਸ ਲਈ ਉਹ ਸਾਰੇ ਜਿਤਨੇ ਕਰਮ ਕਰਦੇ ਨੇ ਉਹ ਧਰਮ ਦੇ ਕਰਦੇ ਹਨ। ਸਤਿਗੁਰੂ ਜੀ ਕਹਿ ਰਹੇ ਹਨ ਭਾਈ
ਸੰਤ ਜਨਾ ਸੁਣੈ ਸ਼ੁਭ ਬਚਨ।
ਸੰਤ ਜਨਾਂ ਦੇ ਪਾਸ ਜਾ ਕੇ ਸ਼ੁਭ ਬਚਨ ਸੁਣਨ ਵਿੱਚ ਆਉਂਦੇ ਹਨ।
ਸਰਵ ਵਿਆਪੀ ਰਾਮ ਸੰਗ ਰਚਨ।
ਉਹ ਨਾਮ ਜਪ ਕੇ ਸਾਰੇ ਵਿਆਪਕ ਜੋ ਰਾਮ ਹੈ ਉਸ ਵਿੱਚ ਰਚਨ ਤਦਾਕਾਰ ਹੋ ਜਾਂਦੇ ਹਨ।
ਜਿਨ ਜਾਤਾ ਤਿਸ ਕੀ ਇਹ ਰਹਿਤ।
ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਰੱਬ ਨੂੰ ਜਾਣਿਆ ਹੈ ਇਹ ਉਹਨਾਂ ਦੀ ਗੱਲ ਮੈਂ ਕਰ ਰਿਹਾ, ਉਹਨਾਂ ਦੀ ਰਹਿਤ ਉਹਨਾਂ ਦੀ ਜਿਹੜੀ ਰਹਿਣੀ ਹੈ ਉਹ ਐਸੀ ਹੈ।
ਸਤ ਬਚਨ ਸਾਧੂ ਸਭ ਕਹਿਤ।
ਉਹ ਸਾਰੇ ਐਸੇ ਸਾਧੂ ਸਿਮਰਨ ਕਰਨ ਵਾਲੇ ਜਿਤਨੇ ਬਚਨ ਕਹਿੰਦੇ ਨੇ ਉਹ ਸੱਤ ਹੁੰਦੇ ਨੇ ਔਰ ਉਹ ਸੱਤ ਬਚਨ ਦੇ ਅਧਿਕਾਰੀ ਹੁੰਦੇ ਨੇ। ਜਦੋਂ ਵੀ ਕੋਈ ਗੁਰ ਕਹਿੰਦਾ ਉਹ ਕਹਿੰਦੇ ਨੇ ਸੱਤ ਬਚਨ। ਧੰਨ ਗੁਰੂ ਪਾਤਸ਼ਾਹ ਕਹਿੰਦੇ ਸਾਰੇ ਸਾਧੂ ਜੋ ਬਚਨ ਕਰਦੇ ਹਨ ਉਹ ਸੱਤ ਹੁੰਦੇ ਹਨ।
ਜੋ ਜੋ ਹੋਏ ਸੋਈ ਸੁਖ ਮਨ।
ਜੋ ਜੋ ਇਸ ਪ੍ਰਕਿਰਤੀ ਵਿੱਚ ਵਾਪਰਦਾ ਹੈ ਉਹਨਾਂ ਨਾਲ ਵੀ ਜੋ ਹੁੰਦਾ ਹੈ ਉਸ ਨੂੰ ਉਹ ਸੁੱਖ ਕਰਕੇ ਮੰਨਣਾ ਕਰਦੇ ਹਨ।
ਕਰਨ ਕਰਾਵਨ ਹਾਰ ਪ੍ਰਭ ਜਾਣ।
ਉਹ ਜਾਣ ਲੈਂਦੇ ਨੇ ਕਿ ਕਰਨ ਵਾਲਾ ਵੀ ਪ੍ਰਭੂ ਹੈ, ਕਰਾਇਆ ਵੀ ਪ੍ਰਭੂ ਨੇ ਹੈ। ਹਿੰਦੁਸਤਾਨ ਦੀ ਧਰਤੀ ਦੇ ਇੱਕ ਮਹਾਂਪੁਰਸ਼ ਨੇ, ਉਹ ਪਿੰਡ ਦੇ ਕਿਸੇ ਪਾਗਲ ਬੰਦੇ ਨੇ, ਬੜੀ ਹੋਮੇ ਹੁੰਦੀ ਕਈ ਲੋਕਾਂ ਵਿੱਚ, ਉਹਨਾਂ ਦੀ ਦਾੜੀ ਕੱਟ ਦਿੱਤੀ। ਦਾੜੀ ਕੱਟ ਦਿੱਤੀ, ਲੋਕਾਂ ਨੇ ਜਾ ਕੇ ਪੁਲਿਸ ਨੂੰ ਖਬਰ ਕੀਤੀ। ਪੁਲਿਸ ਦਾ ਥਾਣੇਦਾਰ ਆਇਆ, ਕਹਿਣ ਲੱਗਾ ਬਾਬਾ ਜੀ ਮੈਨੂੰ ਪਤਾ ਹੈ ਬਈ ਫਲਾਣੇ ਨੇ ਤੁਹਾਡੀ ਦਾੜੀ ਕੱਟੀ ਹੈ, ਤੁਸੀਂ ਦੱਸੋ ਕਿਸੇ ਨੇ ਕੱਟੀ ਹੈ, ਅਸੀਂ ਕੁਝ ਕਰ ਨਹੀਂ ਸਕਦੇ ਉਨੀ ਦੇਰ। ਕਹਿੰਦੇ ਨਹੀਂ, ਜਿਹਨੇ ਦਿੱਤੀ ਸੀ ਉਸੇ ਨੇ ਲੈ ਲਈ। ਕਹਿਣ ਲੱਗਾ ਮੈਂ ਸੁਣਿਆ ਫਲਾਣੇ ਬੰਦੇ ਨੇ ਕੱਟੀ ਹੈ। ਕਹਿੰਦਾ ਉਹ ਲੈ ਸਕਦਾ ਹੈ, ਨਾ ਉਹ ਦੇਣ ਵਾਲਾ ਨਾ ਉਹ ਲੈਣ ਵਾਲਾ, ਉਹ ਆਪ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਉਹ ਜੋ ਕਰਦਾ ਹੈ ਉਹ ਇਹ ਜਾਣਦੇ ਨੇ ਕਰਨ ਕਰਾਵਨ ਹਾਰ ਪ੍ਰਭ ਜਨ। ਉਹ ਕਹਿੰਦੇ ਨੇ ਪ੍ਰਭੂ ਨੇ ਕੀਤਾ ਹੈ, ਪ੍ਰਭੂ ਨੇ ਹੀ ਕਰਾਇਆ ਹੈ।
ਅੰਤਰ ਬਸਰੇ ਬਾਹਰ ਪੀ ਉਹੀ।
ਉਹ ਇਹ ਜਾਣਦੇ ਹਨ ਕਿ ਉਹ ਤਮਾਮ ਜੀਵਾਂ ਦੇ ਅੰਦਰ ਵੀ ਆਪ ਵਸਦਾ ਹੈ ਅਤੇ ਬਾਹਰ ਵੀ ਉਹ ਆਪ ਹੀ ਹੈ।
ਨਾਨਕ ਦਰਸ਼ਨ ਦੇਖ ਸਭ ਮੋਹੀ।
ਐਸੇ ਪ੍ਰਭੂ ਦੇ ਦੀਦਾਰ ਕਰਕੇ ਸਾਰੀ ਪ੍ਰਕਿਰਤੀ ਮੋਹੀ ਜਾਂਦੀ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗੁਰੂ ਪਿਆਰਿਓ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਆਪਣੇ ਦਰ ਦਾ ਪਿਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸਤਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੋ ਜੋ ਹੋਏ ਸੋਈ ਸੁਖ ਮਨ। ਕਰਨ ਕਰਾਵਨ ਹਾਰ ਪ੍ਰਭ ਜਾਣ। ਅੰਤਰ ਬਸੇ ਬਾਰ ਪੀ ਉਹੀ। ਨਾਨਕ ਦਰਸ਼ਨ ਦੇਖ ਸਭ ਮੋਹੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।